ਗੁਲਸ਼ਨ ਕੁਮਾਰ ਤੇ ਟੀ ਸੀਰੀਜ਼ ਪੇਸ਼ ਕਰਦੇ ਹਨ ਘੁੱਗੀ ਦਾ ਵਿਆਹ ਅਤੇ ਤਮਾਸ਼ਾ। ਘੁੱਗੀ ਦਾ ਦੀ ਅਪਾਰ ਸਫਲਤਾ ਤੋਂ ਬਾਅਦ ਪੰਜਾਬੀਆਂ ਦੇ ਚਹੇਤੇ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਇੱਕ ਨਵੀਂ ਹਾਸਿਆਂ ਭਰੀ ਸੌਗਾਤ ਘੁੱਗੀ ਦੇ ਬੱਚੇ। ਜੀ ਹਾਂ, ਘੁੱਗੀ ਦੇ ਬੱਚੇ।
ਭਗਵਾਨ ਆ ਕੀ ਧਮਾਕਾ ਹੋ ਗਿਆ, ਭਗਵਾਨ ਆ ਕੀ ਧਮਾਕਾ ਹੋ ਗਿਆ, ਹਾਸੇ ਹਾਸੇ ਵਿੱਚ ਸਾਡੇ ਕਾਕਾ ਹੋ ਗਿਆ, ਹਾਸੇ ਹਾਸੇ ਵਿੱਚ ਸਾਡੇ ਕਾਕਾ।
ਹਾਂ ਬਈ ਮਿਸਟਰ ਦੀਪਕ ਰਾਜਾ, ਘਰੇ ਆ ਬਈ ਮਿੱਤਰ ਪਿਆਰਿਆ,
ਆ ਜਾਓ, ਲੰਘ ਗਿਆ ਲੰਘ ਗਿਆ ਘੁੱਗੀ ਸਾਹਿਬ। ਬਈ ਵਾਕਈ ਬੜੀ ਲੰਬੀ ਉਮਰ ਹੈ ਤੁਹਾਡੀ, ਮੈਂ ਤੁਹਾਡੇ ਬਾਰੇ ਸੋਚਣ ਡਿਆ ਸਾਂ।
ਪਰ ਤੇਰੀ ਉਮਰ ਬੜੀ ਛੋਟੀ ਹੋ।
ਕਿਉਂ?
ਕਿਉਂਕਿ ਮੈਂ ਤੇਰੇ ਬਾਰੇ ਕਦੀ ਨਹੀਂ ਸੋਚਿਆ।
ਤੁਸੀਂ ਸਾਡੇ ਬਾਰੇ ਸੋਚੋ ਜਾਂ ਨਾ ਸੋਚੋ ਘੁੱਗੀ ਸਾਹਿਬ, ਅਸੀਂ ਤੇ ਹਮੇਸ਼ਾ ਤੁਹਾਡੇ ਦਿਲ ਚ ਬੈਠੇ ਆ।
ਅਸੀਂ ਕੰਬਖਤਾ, ਮੈਨੂੰ 6 ਮਹੀਨੇ ਹੋ ਗਏ ਡਾਕਟਰ ਕੋਲ ਜਾਂਦੇ ਆ, ਉਹਨੂੰ ਬਿਮਾਰੀ ਸਮਝ ਨਹੀਂ ਆਉਣ ਡਈ। ਉਹ ਕਹਿੰਦਾ ਮਹਾਰਾਜ ਵੈਸੇ ਹੀ ਤੁਹਾਡੇ ਦਿਲ ਚ ਕੋ ਵਹਿਮ ਬਹਿ ਗਿਆ, ਨਿਕਲ ਜਾ ਕਮੀਨਿਆ ਮੇਰੇ ਦਿਲ ਚੋਂ।
ਚਲੋ ਖੈਰ, ਮਜ਼ਾਕ ਦੀਆਂ ਗੱਲਾਂ ਮਜ਼ਾਕ ਚ ਰਹਿ ਗਈਆਂ ਘੁੱਗੀ ਸਾਹਿਬ। ਆ ਵੇਖੋ, ਮੈਂ ਤੇ ਸਰੋਤਿਆਂ ਦੀਆਂ ਚਿੱਠੀਆਂ ਪੜ੍ਹਨ ਡਿਆ ਸਾਂ। ਆਪਣੇ 90% ਸਰੋਤਿਆਂ ਨੇ ਇੱਕੋ ਹੀ ਫਰਮਾਇਸ਼ ਕੀਤੀ ਹੈ ਬਈ ਆਪਣੇ ਘੁੱਗੀ ਸਾਹਿਬ ਦੀ ਸਭ ਤੋਂ ਪਹਿਲੀ ਕੈਸਟ ਆਈ ਸੀ ਘੁੱਗੀ ਦਾ ਵਿਆਹ, ਉਦੋਂ ਬਾਅਦ ਉਹਨਾਂ ਨੇ ਕੈਸਟ ਕੱਢੀ ਹੈ ਤਮਾਸ਼ਾ ਘੁੱਗੀ ਦਾ, ਜਦਕਿ ਕੈਸਟ ਆਉਣੀ ਚਾਹੀਦੀ ਸੀ ਘੁੱਗੀ ਦੇ ਬੱਚੇ। ਵੈਸੇ ਗੱਲ ਵੀ ਠੀਕ ਹੈ ਘੁੱਗੀ ਸਾਹਿਬ, ਵਿਆਹ ਤੋਂ ਬਾਅਦ ਤੇ ਫਿਰ ਬੱਚੇ ਹੀ ਆਉਣੇ ਚਾਹੀਦੇ ਹੈ ਨਾ।
ਇੱਕ ਤੇ ਇਹ ਬੜਾ ਸਿਆਪਾ ਜੀ ਆਪਣੇ ਮੁਲਕ 'ਚ, ਵਿਆਹ ਕਿਸੇ ਦਾ ਹੁੰਦਾ ਬੱਚਿਆਂ ਦਾ ਫਿਕਰ ਲੋਕਾਂ ਨੂੰ ਪੈ ਜਾਂਦਾ। ਵਿਆਹ ਵਾਲਿਆਂ ਨੂੰ ਭਾਵੇਂ ਭੁੱਲ ਜੇ ਵੀ ਸਾਡਾ ਵਿਆਹ ਕਦੋਂ ਹੋਇਆ ਸੀ, ਪਰ ਗਲੀ ਗੁਆਂਢ ਨਹੀਂ ਉਹ ਭੁੱਲਦਾ। ਠੀਕ 10ਵੇਂ ਮਹੀਨੇ ਘੁਸਰ ਮੁਸਰ ਸ਼ੁਰੂ ਹੋ ਜਾਂਦੀ ਹੈ, ਕੋਈ ਖਬਰ ਨਹੀਂ ਆਈ, ਕੋਈ ਖਬਰ ਨਹੀਂ ਆਈ। ਅਗਲਿਆਂ ਦਾ ਭਾਵੇਂ ਅਜੇ ਇਰਾਦਾ ਨਾ ਹੀ ਹੋਵੇ, ਇਹ ਕਹਿ ਕੁਆ ਕੇ ਖੁਸਰੇ ਨਚਾ ਦਿੰਦੇ।
ਵਾਕਈ ਘੁੱਗੀ ਸਾਹਿਬ, ਇੱਕ ਤੇ ਇਹ ਕਹਿਣ ਘੁਆਣ ਵਾਲੇ ਨਹੀਂ ਛੱਡਦੇ,
ਤੇ ਹੋਰ ਅਗਲਿਆਂ ਘਰ ਚੰਗਾ ਭਲਾ ਪਹਿਲਾਂ ਮੁੰਡਾ ਵੀ ਜੰਮ ਪਏਗਾ, ਤੇ ਇਹਨਾਂ ਕਹਿਣ ਘੁਆਣ ਵਾਲਿਆਂ ਦੇ ਆਖੇ ਲੱਗ ਕੇ ਨਾ ਭਈ ਜੋੜੀ ਰਲਾ ਲਓ, 5-7 ਕੁੜੀਆਂ ਹੋਰ ਜੰਮ ਬਹਿਣਗੇ। ਹੁਣ ਤੇ ਟਾਈਮ ਫੇਰ ਸੁਧਰ ਗਿਆ ਥੋੜਾ ਜਿਹਾ, ਪਿਛਲੇ ਜ਼ਮਾਨੇ ਚ ਕੀ ਹੁੰਦਾ ਸੀ, ਵੱਡਾ ਮੁੰਡਾ ਘੋੜੀ ਚੜਿਆ ਹੋਣਾ ਤੇ ਛੋਟਾ ਕੋਛੜ ਚੜਿਆ ਹੋਣਾ, ਤੇ ਅਜੇ ਵੀ ਅੱਗੋਂ ਪੈਦਾਵਾਰ ਦੀ ਸੰਭਾਵਨਾ ਹੋਣੀ। ਤਨੂਆਂ ਵਿਚਾਰੀਆਂ ਨੇ ਸ਼ਰਮਿੰਦੇ ਹੋ ਕੇ ਇਹੋ ਗੀਤ ਗਾਉਣੇ, ਸੱਸ ਮੇਰੀ ਨੇ ਮੁੰਡਾ ਜੰਮਿਆ, ਸੱਸ ਮੇਰੀ ਨੇ ਮੁੰਡਾ ਜੰਮਿਆ, ਨਾ ਰੱਖਿਆ ਗੁਰ ਦਿੱਤਾ ਪੰਜੀਰੀ ਖਾਵਾਂਗੇ, ਬਾਬਾ ਜੀ ਨੇ ਦਿੱਤਾ ਪੰਜੀਰੀ ਖਾਵਾਂਗੇ, ਬਾਬਾ ਜੀ ਨੇ ਦਿੱਤਾ ਪੰਜੀਰੀ ਖਾਵਾਂਗੇ, ਬਾਬਾ ਜੀ ਨੇ ਦਿੱਤਾ। ਲੈ ਦੱਸ, ਗਲਤੀਆਂ ਆਪਣੀਆਂ ਕੇਸ ਬਾਬਾ ਜੀ ਤੇ ਪਾ ਦੇਣਾ, ਦੂਰ ਕੀ ਜਾਣਾ, ਆਪਣਾ ਸੁੰਡੀ ਭਲਵਾਨ ਨਹੀਂ ਹੋ।
ਹਾਂਜੀ,
ਉਹ ਆਪਣੀ ਇੱਕ ਭੂਆ ਤੇ 2 ਚਾਚੇ ਖਿਡਾਉਂਦਾ ਰਿਹਾ।
ਵੈਸੇ ਘੁੱਗੀ ਸਾਹਿਬ, ਸਰਕਾਰ ਪ੍ਰਚਾਰ ਤੇ ਬਹੁਤ ਕਰਦੀ ਹੈ ਪਰ ਲੋਕਾਂ ਤੇ ਅਸਰ ਹੀ ਨਹੀਂ ਹੁੰਦਾ।
ਤੇ ਹੋਰ ਕੀ, ਉਹ ਆਪਣੇ ਪਿੰਡ ਵਾਲਾ ਜੋਗਾ ਸਿੰਘ ਨੀ ਕੱਪੜੇ ਵਾਲਾ,
ਹਾਂਜੀ,
ਉਹਦੇ 6 ਨਿਆਣੇ ਆ ਤੇ ਉਹਨੇ ਉਹਨਾਂ ਦੇ ਨਾਮ ਹੀ ਹਫ਼ਤੇ ਦੇ ਹਿਸਾਬ ਨਾਲ ਰੱਖੇ ਨੇ।
ਅੱਛਾ,
ਪਹਿਲੇ ਦਾ ਨਾਂ ਸੋਮਨਾਥ, ਦੂਜਾ ਮੰਗਲਦਾਸ, ਤੀਜਾ ਬੋਧ ਰਾਮ, ਅੱਗੋਂ ਵੀਰਪਾਨ, ਉਦੋਂ ਅਗਲਾ ਸ਼ੁਕਰ ਚੰਦ, ਤੇ ਉਸ ਤੋਂ ਬਾਅਦ ਛੋਟੀ ਕੁੜੀ ਦਾ ਨਾਂ ਛੰਨੋ ਰੱਖਿਆ। ਉਹ ਤੇ ਹੁਣ ਮੈਂ ਜਾ ਕੇ ਉਹਨਾਂ ਦੇ ਹੱਥ ਜੋੜ ਕੇ ਆਇਆ, ਮੈਂ ਕਿਹਾ ਮਿਹਨਤ ਵਾਲੀ ਗੱਲ ਜੇ, ਹੁਣ ਐਤਵਾਰ ਦੀ ਛੁੱਟੀ ਕਰ ਲਿਓ, ਹੁਣ ਤੇ ਇਹਨਾਂ ਘਰ ਕੋ ਖੁਸ਼ੀ ਹੋਵੇ ਤੇ ਲੋਕੀ ਵਧਾਈ ਦੇਣ ਨਹੀਂ ਜਾਂਦੇ, ਇਹਨਾਂ ਦਾ ਤੇ ਰੋਜ਼ ਦਾ ਕੰਮ ਹੋ ਗਿਆ। ਵੈਸੇ ਵੀ ਇਹੋ ਜਿਹੇ ਵੱਡੇ ਟੱਬਰ ਚ ਕੋਈ ਕਾਰਡ ਦੇਣ ਜਾਵੇ ਵਿਆਹ ਦਾ ਤੇ ਭੁੱਲ ਕੇ ਵੀ ਨੀ ਕਹਿੰਦਾ, ਸਾਰੇ ਆਇਓ। ਵੈਸੇ ਵੱਡੇ ਟੱਬਰ ਦਾ ਰਿਵਾਜ ਉਹਨਾਂ ਦਾ ਖਾਨਦਾਨੀ ਹੈ, ਉਹਦੇ ਵੱਡੇ ਭਰਾ ਸੇਵਾ ਸਿੰਘ ਦੇ ਘਰ 12 ਜਵਾਕਾਂ ਦੀ ਡਾਰ ਹੈ, ਤਾਂ ਹੀ ਤੇ ਉਹਦੀ ਜਨਾਨੀ ਹਰ ਵੇਲੇ ਏਦਾਂ ਕਲਪਦੀ ਰਹਿੰਦੀ ਹੈ।
ਘਰ ਵਾਲੇ ਚੰਦਰੇ ਨੇ ਲਾਈਨ ਲਗਾਈ, ਘਰ ਵਾਲੇ ਚੰਦਰੇ ਨੇ ਲਾਈਨ ਲਗਾਈ, 12 ਬੱਚਿਆਂ ਦੇ ਵਿੱਚ ਫੀਰਾਂ ਘਬਰਾਈ, 12 ਬੱਚਿਆਂ ਦੇ ਵਿੱਚ ਫੀਰਾਂ ਘਬਰਾਈ, ਮੈਂ ਤਾਂ ਹੋ ਜਾਵਾਂਗੀ ਸ਼ੁਦਾਈ, ਇੰਨੇ ਬੱਚਿਆਂ ਨੂੰ ਮੈਂ ਖਵਾਵਾਂ ਕਿੱਥੋਂ ਰੋਟੀ, ਇੰਨੇ ਬੱਚਿਆਂ ਨੂੰ ਮੈਂ ਖਵਾਵਾਂ ਕਿੱਥੋਂ ਰੋਟੀ, ਇਹ ਤਾਂ ਸੁੱਕ ਕੇ ਹੋ ਗਏ ਕਾਨਾ, ਉਹ ਛੋਟੀ ਗੁੱਡੀ ਡਿੱਗ ਪਈ, ਤੋਰੀ ਨਾ ਤੂੰ ਬਸ ਥੱਲੇ ਰਹਿ ਗਏ ਨੇ ਸ਼ੁਰੂ ਤੇ ਪੰਨ।
ਦੇ ਗਲੀਆਂ ਚ ਚੀਕਦੇ ਦੱਸਾਂ ਕੀ ਮੈਂ ਲੋਕੋ ਮੇਰੇ ਦਿਨ ਕਿਵੇਂ ਬੀਤਦੇ ਸਾਰਾ ਸਾਰਾ ਦਿਨ ਰਹਿੰਦੇ ਗਲੀਆਂ ਚ ਚੀਕਦੇ ਦੱਸਾਂ ਕੀ ਮੈਂ ਲੋਕੋ ਮੇਰੇ ਦਿਨ ਕਿਵੇਂ ਬੀਤਦੇ ਇਹ ਤਾਂ ਬੱਚੇ ਬੜੇ ਟੀਠ ਨੇ ਇੰਨੇ ਬੱਚਿਆਂ ਚ ਮੈਨੂੰ ਪੈਂਦੇ ਨੇ ਭੁਲੇਖੇ ਇੰਨੇ ਬੱਚਿਆਂ ਚ ਮੈਨੂੰ ਪੈਂਦੇ ਨੇ ਭੁਲੇਖੇ ਕਿਹੜਾ ਆਪਣਾ ਤੇ ਕਿਹੜਾ ਅਫਗਾਨਾ ਇੱਥੇ ਮੇਰੀ ਆ ਆ ਇੱਥੇ ਮੇਰੀ ਕੁੜੀ ਡਿੱਗ ਪਈ ਉਹ ਛੋਟੀ ਗੁੱਡੀ ਡਿੱਗ ਪਈ ਸਾਰੇ ਬੱਚੇ ਲੈ ਕੇ ਮੈਂ ਤਾਂ ਮੇਲੇ ਵੱਲ ਚੱਲ ਪਈ ਮੇਲੇ ਵਿੱਚ ਮੇਰੇ ਕੋਈ ਵੱਸ ਦੀ ਨਾ ਗੱਲ ਰਹੀ ਸਾਰੇ ਬੱਚੇ ਲੈ ਕੇ ਮੈਂ ਤਾਂ ਮੇਲੇ ਵੱਲ ਚੱਲ ਪਈ ਮੇਲੇ ਵਿੱਚ ਮੇਰੇ ਕੋਈ ਵੱਸ ਦੀ ਨਾ ਗੱਲ ਰਹੀ ਇਹਨਾਂ ਪਾਈ ਤੇੜ ਥੱਲ ਪਈ ਕੋਈ ਮੰਗੇ ਝੂਟੇ ਕੋਈ ਮੰਗਦਾ ਖਿਡਾਉਣੇ ਕੋਈ ਮੰਗੇ ਝੂਟੇ ਕੋਈ ਮੰਗਦਾ ਖਿਡਾਉਣੇ ਕੋਈ ਰੋ ਰੋ ਮੰਗੇ ਪਗਾਨਾ ਇੱਥੇ ਮੇਰੀ ਇੱਥੇ ਮੇਰੀ ਕੁੜੀ ਡਿੱਗ ਪਈ
ਵੈਸੇ ਘੁੱਗੀ ਸਾਹਿਬ ਆ ਚੀਨ ਦੇਸ਼ ਦਾ ਮੈਨੂੰ ਇਹ ਕਾਨੂੰਨ ਬੜਾ ਪਸੰਦ ਆਇਆ ਜੇ ਉੱਥੇ ਦੂਜਾ ਬੱਚਾ ਪੈਦਾ ਕਰਨ ਵਾਲਾ ਲੀਡਰ ਸਾਰੀ ਜ਼ਿੰਦਗੀ ਇਲੈਕਸ਼ਨ ਨਹੀਂ ਲੜ ਸਕਦਾ
ਪਰ ਦੀਪਕ ਰਾਜਾ ਜੀ ਇਹ ਕਾਨੂੰਨ ਆਪਣੇ ਦੇਸ਼ 'ਚ ਲਾਗੂ ਨਹੀਂ ਹੋ ਸਕਦਾ
ਕਿਉਂ
ਕਿਉਂਕਿ ਆਪਣੇ ਦੇਸ਼ ਦੇ ਲੀਡਰਾਂ ਨੂੰ ਪਤਾ ਹੈ ਕਿ ਅਸੀਂ ਘਪਲੇ ਕਰ ਕਰਕੇ ਜਿੰਨਾ ਮਾਲ ਜਮ੍ਹਾਂ ਕਰ ਲਿਆ ਜੇ 5-7 ਨਿਆਣੇ ਹੋਏ ਨਾ ਤੇ ਮਾਲ ਸਾਂਭਣਾ ਕਿੰਨੇ ਹੈ ਤੇਰੇ ਲੀਡਰਾਂ ਤੋਂ ਮੈਨੂੰ ਯਾਦ ਆਇਆ ਇਹਨਾਂ ਪਿੱਛੇ ਜੇ ਦੋ ਵਿਰੋਧੀ ਦਲਾਂ ਦੇ ਲੀਡਰਾਂ ਦੀਆਂ ਜਨਾਨੀਆਂ ਇੱਕੋ ਹਸਪਤਾਲ 'ਚ ਦਾਖਲ ਸੀ ਦੋਵਾਂ ਦੇ ਘਰ ਖੁਸ਼ੀ ਆਉਣ ਵਾਲੀ ਸੀ ਜਦੋਂ ਪਹਿਲੇ ਲੀਡਰ ਨੂੰ ਆ ਕੇ ਨਰਸ ਨੇ ਵਧਾਈ ਦਿੱਤੀ ਵੀ ਤੁਹਾਡੇ ਘਰ ਚੌਕਾ ਵੱਜਿਆ ਯਾਨੀ 4 ਬੱਚੇ ਇਕੱਠੇ ਹੋਏ ਨੇ ਦੂਜੇ ਲੀਡਰ ਸਾਹਿਬ ਨੂੰ ਤੇ ਹੱਥਾਂ ਪੈਰਾਂ ਦੀ ਪੈ ਗਈ ਵੀ ਆਪਣੀ ਇੱਜ਼ਤ ਹੁਣ ਤਾਂ ਹੀ ਬਚਦੀ ਜੇ ਆਪਣੇ ਘਰ ਘੱਟੋ ਘੱਟ ਛਿੱਕਾ ਵੱਜੇ
ਬੱਲੇ ਬੱਲੇ
ਪਰ ਹੁਣ ਇਹ ਤੇ ਕੁਦਰਤ ਦੀਆਂ ਖੇਡਾਂ ਨੇ ਨਾ ਅੱਧੇ ਘੰਟੇ ਬਾਅਦ ਉਸ ਲੀਡਰ ਸਾਹਿਬ ਨੂੰ ਵੀ ਆ ਕੇ ਖਬਰ ਮਿਲੀ ਕਿ ਦੁੱਕਾ ਵੱਜਿਆ ਜੀ ਯਾਨੀ ਕਿ 2 ਨਿਆਣੇ ਹੋਏ ਨੇ ਤੇ ਉਹ ਲੀਡਰ ਦਾ ਤੇ ਪਾਰਾ ਚੜ ਗਿਆ ਉਹਨੇ ਉੱਥੇ ਹੀ 10-15 ਬੰਦੇ ਇਕੱਠੇ ਕੀਤੇ ਤੇ ਲੱਗ ਪਿਆ ਉੱਚੀ ਉੱਚੀ ਭਾਸ਼ਣ ਦੇਣ ਦੋਸਤੋ ਇਸ ਹਸਪਤਾਲ 'ਚ ਜੋ ਨਤੀਜੇ ਸਾਹਮਣੇ ਆਏ ਨੇ ਮੈਂ ਸਮਝਣਾ ਇਹ ਬਹੁਤ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਬੱਚਿਆਂ ਦੀ ਗਿਣਤੀ ਦੁਬਾਰਾ ਹੋਏਗੀ
ਘੁੱਗੀ ਸਾਹਿਬ ਜਦ ਤੱਕ ਜ਼ਿੰਮੇਵਾਰ ਬੰਦੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਅਸੀਂ ਸਧਾਰਨ ਜਨਤਾ ਨੂੰ ਕਿਵੇਂ ਸਮਝਾ ਸਕਦੇ ਹਾਂ
ਬਿਲਕੁਲ ਠੀਕ ਜਿਸ ਰਫਤਾਰ ਨਾਲ ਦੀਪਕ ਰਾਜਾ ਆਪਣੇ ਦੇਸ਼ ਦੀ ਆਬਾਦੀ ਵਧਣ ਡਈ ਹੈ ਨਾ ਹੁਣ ਉਹ ਦਿਨ ਦੂਰ ਨਹੀਂ ਜਿੱਦਣ ਸਾਨੂੰ ਕੋਈ ਛੋਟਾ ਮੋਟਾ ਦੇਸ਼ ਕਿਰਾਏ ਤੇ ਵੀ ਲੈਣਾ ਪੈਣਾ
ਤੇ ਜਿੱਦਣ ਅਗਲਿਆਂ ਨੇ ਦੇਸ਼ ਖਾਲੀ ਕਰਨ ਨੂੰ ਕਹਿਤਾ ਉਦੋਂ ਕਿਉਂਕਿ ਕਿਰਾਏਦਾਰ ਨੂੰ ਤੇ ਕੋਈ ਕਿਸੇ ਵੇਲੇ ਵੀ ਉਠਾ ਸਕਦਾ ਨਾ ਜੀ
ਤੂੰ ਵੀ ਕਮਲਾਂ ਹੀ ਆ ਵੈਸੇ ਦੀਪਕ ਰਾਜਾ ਉਹ ਸ਼ਦਾਈਆ ਕਿਰਾਏ ਵਾਲੀਆਂ ਥਾਵਾਂ ਤੇ ਕਬਜ਼ਾ ਕਰਨਾ ਆਪਣੇ ਲੋਕਾਂ ਨੂੰ ਚੰਗੀ ਤਰ੍ਹਾਂ ਆਉਂਦਾ ਜਦੋਂ ਪਿੱਛੇ ਜੇ ਇੱਕ ਬੰਦਾ ਵਿਚਾਰਾ 20 ਸਾਲਾਂ ਬਾਅਦ ਕੈਨੇਡਾ ਤੋਂ ਆਇਆ ਉਹਦਾ ਜੀ ਕੀਤਾ ਵੀ ਆਪਣਾ ਮਾਡਲ ਟਾਊਨ ਵਾਲਾ ਪਲਾਟ ਵੇਖ ਕੇ ਆਈਏ
ਅੱਛਾ
ਜਦੋਂ ਅਗਲੇ ਨੇ ਮਾਡਲ ਟਾਊਨ ਜਾ ਕੇ ਵੇਖਿਆ ਉਹਦੇ ਪਲਾਟ ਤੇ ਇੱਕ 3 ਮੰਜ਼ਲਾ ਆਲੀ ਸ਼ਾਨ ਕੋਠੀ ਬਣੀ ਉਹਨੇ ਕੋਠੀ ਵਾਲੇ ਨੂੰ ਪੁੱਛਿਆ ਵੀ ਮਹਾਰਾਜ ਇਹ 1476 ਹੀ ਹੈ ਨਾ ਕਹਿੰਦੇ ਹਾਂਜੀ ਕਹਿੰਦਾ ਮਹਾਰਾਜ ਪਰ ਇੱਥੇ ਤੇ ਇੱਕ ਮੇਰਾ ਪਲਾਟ ਹੁੰਦਾ ਸੀ ਅੱਗੋਂ ਢੀਠ ਜੇ ਹੋ ਗਏ ਕਹਿੰਦੇ ਹੋਏਗਾ ਮਹਾਰਾਜ ਪਲਾਟ ਤੁਹਾਡਾ ਇੱਥੇ ਪਰ ਕਿਤੇ ਕੋਠੀ ਦੇ ਥੱਲੇ ਆ ਗਿਆ ਹੋਣਾ
ਵੈਸੇ ਘੁੱਗੀ ਸਾਹਿਬ ਆਪਣੇ ਦੇਸ਼ 'ਚ ਆ ਧੋਖੇ ਧੜੀਆਂ ਝੂਠ ਫਰੇਬ ਫਰਾਡ ਦਿਨੋ ਦਿਨ ਵੱਧ ਰਹੇ ਨੇ ਤੇ ਸਾਡੇ ਲੀਡਰ ਦਵਾਈਆਂ ਦਿੰਦੇ ਨਹੀਂ ਥੱਕਦੇ ਬਈ ਆਪਣਾ ਦੇਸ਼ ਤਰੱਕੀ ਕਰ ਰਿਹਾ ਹੈ
ਕੌਣ ਕਹਿੰਦਾ ਉਹ ਦੇਸ਼ ਤਰੱਕੀ ਕਰ ਰਿਹਾ ਮੈਂ ਕਹਿੰਦਾ ਦੇਸ਼ ਸਾਡਾ ਥੱਲੇ ਵੱਲ ਨੂੰ ਜਾਣ ਡਿਆ ਆ ਗਾਂਧੀ ਜੀ ਚੰਗੇ ਭਲੇ 500 ਦੇ ਨੋਟ ਦੇ ਹੁੰਦੇ ਸੀ 10 ਦੇ ਨੋਟ ਤੇ ਆ ਗਏ
ਘੁੱਗੀ ਸਾਹਿਬ ਨੋਟਾਂ ਤੇ ਇਹਨਾਂ ਮਹਾਨ ਲੋਕਾਂ ਦੀ ਫੋਟੋ ਛਾਪਣ ਤੋਂ ਇਹੋ ਮਕਸਦ ਹੁੰਦਾ ਹੈ ਕਿ ਸਾਡੇ ਬੱਚੇ ਇਹਨਾਂ ਮਹਾਨ ਲੋਕਾਂ ਤੋਂ ਜਾਣੂ ਹੋ ਸਕਣ
ਪਰ ਦੀਪਕ ਰਾਜਾ ਜੀ ਨੋਟਾਂ ਦੇ ਫੋਟੋ ਛਾਪਣ ਨਾਲ ਸਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ ਸਾਨੂੰ ਚਾਹੀਦਾ ਸੀ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਲੋਕਾਂ ਦੇ ਆਦਰਸ਼ਾਂ ਤੋਂ ਜਾਣੂ ਕਰਵਾਈਏ ਹੋਰ ਕੀ ਦੱਸਾਂ ਇੱਕ ਦਿਨ ਗਾਂਧੀ ਜੀ ਦਾ ਜੀ ਕੀਤਾ ਵੀ ਮੈਂ ਦੁਬਾਰਾ ਆਪਣੇ ਹਿੰਦੁਸਤਾਨ 'ਚ ਗੇੜੀ ਮਾਰ ਕੇ ਆਵਾਂ ਜਿੱਦਾਂ ਹੀ ਪ੍ਰਗਟ ਹੋਏ 5-7 ਨਿਆਣੇ ਉਹਨਾਂ ਵੱਲ ਦੌੜੇ ਗਏ
ਅੱਛਾ
ਅੰਕਲ ਜੀ ਆਟੋਗ੍ਰਾਫ ਦੇ ਦਿਓ ਜੀ ਗਾਂਧੀ ਜੀ ਬੜੇ ਖੁਸ਼ ਵੀ ਅੱਜ ਵੀ ਬੱਚੇ ਮੈਨੂੰ ਪਛਾਣਦੇ ਨੇ ਕਹਿੰਦੇ ਬੇਟਾ ਤੁਸੀਂ ਮੈਨੂੰ ਕਿੱਦਾਂ ਪਛਾਣ ਲਿਆ ਕਹਿੰਦੇ ਅੰਕਲ ਜੀ ਸਾਨੂੰ ਪਤਾ ਹੈ ਜੀ ਜਿੱਦਾਂ ਗੋਵਿੰਦੇ ਦੀ ਫਿਲਮਾਂ 'ਚ ਫੋਟੋ ਆਉਂਦੀ ਹੈ ਨਾ ਜੀ ਅਤੇ ਸਚਿਨ ਤੇਂਦੁਲਕਰ ਦੀ ਟੀਵੀ 'ਤੇ ਫੋਟੋ ਆਉਂਦੀ ਆ ਏਦਾਂ ਢਿਆਦੀ ਨੋਟਾਂ 'ਤੇ ਫੋਟੋ ਆਉਂਦੀ ਹੈ ਨਾ ਜੀ
ਫਿਰ ਘੁੱਗੀ ਸਾਹਿਬ ਹੋਰ ਗਾਂਧੀ ਜੀ ਨੇ ਕਿੱਥੋਂ ਕਿੱਥੋਂ ਦੀ ਯਾਤਰਾ ਕੀਤੀ
ਯਾਤਰਾ ਵਿਚਾਰਿਆਂ ਨੇ ਕੀ ਕਰਨੀ ਸੀ ਜਿੱਥੇ ਉਹਨਾਂ ਨੇ ਪੈਦਲ ਯਾਤਰਾ ਕਰ ਕਰਕੇ ਸਾਰੇ ਦੇਸ਼ ਦੀ ਬੇੜੀ ਪਾਰ ਲਾਤੀ ਸੀ ਅੱਜ ਉਹਨਾਂ ਨੂੰ ਸੜਕ ਪਾਰ ਕਰਨ ਲਈ ਪੌਣਾ ਘੰਟਾ ਲੱਗ ਗਿਆ, ਵਿਚਾਰੇ ਉੱਥੋਂ ਹੀ ਮੁੜ ਗਏ। ਐਡੀ ਮਾੜੀ ਟ੍ਰੈਫਿਕ ਅੱਜ ਕੱਲ੍ਹ ਆਪਣੇ ਮੁਲਕ ਦੀ।
ਟ੍ਰੈਫਿਕ ਦਾ ਤਾਂ ਵਾਕਈ ਬੜਾ ਮਾੜਾ ਹਾਲ ਏ ਘੁੱਗੀ ਸਾਹਿਬ, ਹੁਣ ਦੂਰ ਕੀ ਜਾਣਾ, ਆਪਣੀਆਂ ਰੋਡਵੇਜ਼ ਦੀਆਂ ਬੱਸਾਂ ਨਹੀਂ ਵੇਖੀ ਦੀਆਂ? ਜੀ ਟੀ ਰੋਡ ਤੇ ਏਦਾਂ ਟੇਢੀਆਂ ਜੀਆਂ ਹੋ ਕੇ ਚੱਲਣ ਡੀਆਂ ਹੁੰਦੀਆਂ ਨੇ, ਮੂੰਹ ਸੱਜੇ ਪਾਸੇ ਹੁੰਦਾ ਤੇ ਪਿਛਾ ਖੱਬੇ ਪਾਸੇ।
ਇਹਦਾ ਵੀ ਕਾਰਨ ਹੈ ਦੀਪਕ ਰਾਜਾ, ਉਹ ਅੱਗੋਂ ਆਉਂਦੇ ਬੰਦੇ ਨੂੰ ਪੁੱਛਣ ਡੀਆਂ ਦੀਆਂ ਵੀ ਵੀਰਾ ਤੂੰ ਦੱਸ ਹੁਣ ਅੱਗੋਂ ਦੀ ਵਜਾਂ ਕੇ ਪਿੱਛੋਂ ਵਜਾਂ। ਕਈ ਬੱਸਾਂ ਨੂੰ ਨਮੋਨੀਆ ਹੋਇਆ ਹੁੰਦਾ, ਉਹ ਦੂਰੋਂ ਹੀ ਕੰਬਦੀਆਂ ਆਉਣਗੀਆਂ। ਮੇਰੇ ਚ ਨਾ ਬੈਠੇ, ਮੇਰੇ ਚ ਨਾ ਬੈਠੇ, ਮੇਰੇ ਚ ਨਾ ਬੈਠੇ, ਮੇਰੇ ਚ ਨਾ ਬੈਠੇ, ਜੇ ਜਾਨ ਨਹੀਂ ਉਹ ਚਾਹੀਦੀ ਤੇ ਤਾਂ ਬੈਠੇ। ਕਈ ਬੱਸਾਂ ਦੇ ਚੱਕੇ ਵੇਖੀਦੇ ਨੇ, ਏਦਾਂ ਝੋਲ ਮਾਰਦੇ ਡਲਕ ਮਾਰਦੇ ਤੁਰੇ ਆਉਣਗੇ, ਜਿੱਦਾਂ ਕਹਿਣ ਡਏ ਨੇ ਹੁਣ ਵੀ ਹੈਨੀ, 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 ਹੁਣ ਵੀ ਹੈਨੀ। ਏਦਾਂ ਹੀ ਮੇਰਾ ਇੱਕ ਯਾਰ ਤੇਜੀ ਸੰਧੂ ਪਿੱਛੇ ਚ ਇੰਗਲੈਂਡ ਤੋਂ ਆਇਆ, ਆ ਕੇ ਕਹਿੰਦਾ ਯਾਰ ਘੁੱਗੀ ਮੈਨੂੰ ਆਪਣੇ ਇੰਡੀਆ ਦੇ ਹਿਸਾਬ ਨਾਲ ਕਾਰ ਚਲਾਉਣੀ ਸਿਖਾ।
ਅੱਛਾ,
ਮੈਂ ਕਿਹਾ ਕਾਰ ਤੇ ਇੱਥੇ ਵੀ ਉਦਾਂ ਹੀ ਚੱਲਦੀ ਹੈ ਜਿੱਦਾਂ ਤੁਹਾਡੇ ਇੰਗਲੈਂਡ 'ਚ ਚੱਲਦੀ ਹੈ, ਪਰ ਇੱਥੇ ਦੋ ਚਾਰ ਗੱਲਾਂ ਦਾ ਖਿਆਲ ਜ਼ਰੂਰ ਰੱਖੀ। ਕਹਿੰਦਾ ਉਹ ਕਿਹੜੀਆਂ? ਮੈਂ ਕਿਹਾ ਮੰਨ ਲੈ ਤੂੰ ਜੀ ਟੀ ਰੋਡ 'ਤੇ ਕਾਰ ਚਲਾਉਣ ਡਿਆ, ਪਿੱਛੋਂ ਕੋਈ ਹੋਰ ਕਾਰ ਵਗੈਰਾ ਆ ਗਈ ਹੈ, ਤੇ ਤੂੰ ਫਟਾਫਟ ਕਾਰ ਸੜਕ ਦੇ ਕਿਨਾਰੇ 'ਤੇ ਚਲਾਉਣ ਲੱਗ ਪੈਣਾ।
ਬਹੁਤ ਅੱਛੇ।
ਮੈਂ ਕਿਹਾ ਮੰਨ ਲੈ ਤੂੰ ਜੀ ਟੀ ਰੋਡ 'ਤੇ ਕਾਰ ਚਲਾ ਰਿਹਾ, ਪਿੱਛੋਂ ਕੋਈ ਟੈਂਪੂ ਫੋਰ ਵੀਲਰ ਆ ਗਿਆ, ਫਿਰ ਰਿਸਕ ਨਹੀਂ ਲੈਣਾ, ਫਟਾਫਟ ਕਾਰ ਸੜਕ ਦੇ ਇੱਕ ਕਿਨਾਰੇ ਕਰਕੇ ਆਪ ਕਾਰ 'ਚੋਂ ਬਾਹਰ ਆ ਜਾਣਾ। ਮੈਂ ਕਿਹਾ ਮੰਨ ਲੈ ਤੂੰ ਜੀ ਟੀ ਰੋਡ 'ਤੇ ਕਾਰ ਚਲਾਉਣ ਡਿਆ, ਪਿੱਛੋਂ ਕੋਈ ਟਰੱਕ ਵਗੈਰਾ ਆ ਗਿਆ, ਹੁਣ ਟਰੱਕ ਵਾਲੇ ਭਾਈਆਂ ਦਾ ਕੀ ਪਤਾ, ਕਿਤੇ ਪੀਤੀ ਖਾਧੀ ਹੁੰਦੀ ਹੈ, 20-20 ਕਿਲੋਮੀਟਰ 'ਤੇ ਸੁੱਤੇ ਪਏ ਚਲਾ ਜਾਂਦੇ ਆ। ਇਸ ਕਰਕੇ ਫਟਾਫਟ ਕਾਰ ਸੜਕ ਦੇ ਕਿਨਾਰੇ ਲਾ ਕੇ ਫਟਾਫਟ ਕਾਰ 'ਚੋਂ ਬਾਹਰ ਨਿਕਲ ਕੇ ਫਟਾਫਟ ਕਿਸੇ ਦਰਖਤ 'ਤੇ ਚੜ੍ਹ ਜਾਣਾ। ਉਹ ਬੜਾ ਪਰੇਸ਼ਾਨ ਹੋ ਗਿਆ, ਕਹਿੰਦਾ ਮਹਾਰਾਜ ਗੱਲ ਸੁਣੋ ਚੱਲੇ ਕਿੱਥੇ ਹੋ, ਇੱਕ ਗੱਲ ਹੋਰ ਦੱਸ ਜਾਓ, ਮੰਨ ਲਓ ਮੈਂ ਜੀ ਟੀ ਰੋਡ 'ਤੇ ਕਾਰ ਚਲਾਉਣ ਡਿਆ, ਪਿੱਛੋਂ ਕੋਈ ਰੋਡਵੇਜ਼ ਦੀ ਬੱਸ ਆ ਗਈ, ਮੈਂ ਕਿਹਾ ਮਿੱਤਰਾ ਫੇਰ ਤੇਰਾ ਕੋਈ ਬਚਾਅ ਨਹੀਂ ਹੋ, ਆ ਰੋਡਵੇਜ਼ ਵਾਲੇ ਤੇ ਲੱਭ ਕੇ ਬੰਦਾ ਮਾਰਦੇ ਆ।
ਘੁੱਗੀ ਸਾਹਿਬ ਤੁਸੀਂ ਇਹਨਾਂ ਰੋਡਵੇਜ਼ ਦੀਆਂ ਬੱਸਾਂ ਦੀ ਗੱਲ ਕਰਦੇ ਹੋ, ਇੱਕ ਇਹਨਾਂ ਤੋਂ ਵੀ ਖਤਰਨਾਕ ਬਲਾ ਏ ਜਿਹਦੀ ਤੁਸੀਂ ਗੱਲ ਹੀ ਨਹੀਂ ਕੀਤੀ, ਆ ਲਾਲ ਬੱਤੀ ਵਾਲੀਆਂ ਗੱਡੀਆਂ ਦੀ।
ਇਹਨਾਂ ਦੀ ਤਾਂ ਭਰਾਵਾ ਤੂੰ ਗੱਲ ਹੀ ਛੱਡ ਨਾ, ਇਹ ਤੇ ਜਿੱਧਰੋਂ ਲੰਘ ਜਾਣ ਨੇਰੀਆਂ ਲਿਆਈ ਜਾਂਦੀਆਂ। ਇਹਨਾਂ ਲਾਲ ਬੱਤੀ ਵਾਲੀਆਂ ਕਾਰਾਂ ਦੀ ਤਾਰੀਫ ਤੇ ਫਿਰ ਮੈਂ ਇਦਾਂ ਕਰਦਾ ਹੁੰਦਾ,
ਕਾਰਨਾਮੇ ਜੀ, ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ, ਸੁਣ ਲੋ ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ, ਛੱਡ ਕੇ ਕੰਨ ਪਾੜਵਾਂ ਹੂਟਰ, ਚੱਕਦੇ ਸਾਈਕਲ ਨਾਲ ਸਕੂਟਰ,
ਬਾਹਰ ਟੁੱਟਿਆ
ਛੱਡ ਕੇ ਕੰਨ ਪਾੜਵਾਂ ਹੂਟਰ, ਚੱਕਦੇ ਸਾਈਕਲ ਨਾਲ ਸਕੂਟਰ, ਖੁੱਲੀ ਛੁੱਟੀ ਪਾਈ ਡਰਾਈਵਰ ਭਾਵੇਂ ਬੰਦਾ ਮਾਰ ਦੇ, ਕਾਰਨਾਮੇ ਜੀ, ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ, ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ। ਅੱਗੇ ਪਿੱਛੇ ਜਿੱਤੀ ਲਾਈ ਸਭ ਦੀ ਜਾਨ ਮੁਠੀ ਵਿੱਚ ਆਈ, ਪਿੱਛੇ ਜਿੱਤੀ ਲਾਈ ਸਭ ਦੀ ਜਾਨ ਮੁਠੀ ਵਿੱਚ ਆਈ, ਸਾਡਾ ਜਾਂਦੇ ਲਹੂ ਸੁਕਾਈ ਬੰਦੇ ਸਰਕਾਰ ਦੇ, ਕਾਰਨਾਮੇ ਜੀ, ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ, ਸੁਣ ਲਓ ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ। ਗੱਡੀਆਂ ਪਰੇ ਸੜਕ ਤੋਂ ਕਰ ਲੋ, ਜਿੱਧਰੋਂ ਲੰਘਣ ਆਵੇ ਪਰ ਲੋ, ਗੱਡੀਆਂ ਪਰੇ ਸੜਕ ਤੋਂ ਕਰ ਲੋ, ਇਹਦਾ ਕੋਈ ਪਤਾ ਨੀ ਲੋਕੋ ਕੀ ਦੇ ਉੱਤੇ ਝਾੜ ਦੇ, ਕਾਰਨਾਮੇ ਜੀ, ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ, ਸੁਣ ਲੋ ਕਾਰਨਾਮੇ ਜੀ ਬੱਤੀ ਵਾਲੀ ਕਾਰ ਦੇ, ਛੱਡ ਕੇ ਕੰਨ ਪਾੜਵਾਂ ਹੂਟਰ, ਚੱਕਦੇ ਸਾਈਕਲ ਨਾਲ ਸਕੂਟਰ, ਖੁੱਲੀ ਛੁੱਟੀ ਪਾਈ ਡਰਾਈਵਰ ਭਾਵੇਂ ਬੰਦਾ ਮਾਰ ਦੇ, ਕਾਰਨਾਮੇ ਜੀ ਬੱਤੀ ਵਾਲੀ ਕਾਰ 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 ਦੇ।
ਹੈ ਘੁੱਗੀ ਸਾਹਿਬ, ਗੱਲਾਂ ਤੁਹਾਡੀਆਂ ਸੋਹਣਾ ਨੇ ਸੱਚੀਆਂ ਨੇ। ਵੱਡੀਆਂ ਗੱਡੀਆਂ ਵਾਲੇ ਪੈਦਲ ਨੂੰ ਸਾਈਕਲ ਸਕੂਟਰ ਵਾਲਿਆਂ ਨੂੰ ਸਮਝਦੇ ਕੱਖ ਨੇ। ਇੱਕ ਦਿਨ ਮੇਰੇ ਨਾਲ ਜਿਹੜੀ ਮਾੜੀ ਹੋਈ ਹੈ ਮੈਂ ਕੀ ਦੱਸਾਂ ਤੁਹਾਨੂੰ।
ਅੱਛਾ,
ਮੈਂ GT ਰੋਡ ਤੇ ਪੈਦਲ ਤੁਰਿਆ ਜਾਵਾਂ ਤੇ ਪਿੱਛੋਂ ਇੱਕ ਬਿਨਾਂ ਬ੍ਰੇਕਾਂ ਤੋਂ ਟਰੱਕ ਆਇਆ, ਸਾਰੀ ਸੜਕ ਪਰੇ ਖਾਲੀ ਛੱਡ ਕੇ ਤੇ ਮੇਰੇ ਤੇ ਚੜਦਾ ਆਵੇ। ਤੇ ਮੈਂ ਫੁਰਤੀ ਮਾਰੀ, ਫਟਾਫਟ ਪਰੇ ਭੰਗ ਦੇ ਬੂਟਿਆਂ 'ਚ ਜਾ ਕੇ ਛਾਲ ਮਾਰਤੀ ਤੇ ਮਰਦਾ ਮਰਦਾ ਮਸਾਂ ਹੀ ਬਚਿਆ। ਮੈਂ ਉੱਠ ਕੇ ਮਾਰਾਂ ਚੀਕਾਂ ਤੇ ਰੋਂਦੇ ਨੂੰ ਸਾਹ ਨਾ ਆਵੇ। 5-7 ਬੰਦੇ ਇਕੱਠੇ ਹੋ ਗਏ, ਕਹਿੰਦੇ ਭਾਈ ਸਾਹਿਬ ਉਹ ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ, ਤੁਸੀਂ ਉਲਟਾ ਰੋਣ ਡੇ ਜੇ। ਉਹ ਮੈਂ ਕਿਹਾ ਭਰਾਵੋ ਮੈਂ ਤੇ ਇਸ ਕਰਕੇ ਰੋਣ ਡਿਆ ਕਿਉਂਕਿ ਟਰੱਕ ਦੇ ਪਿੱਛੇ ਲਿਖਿਆ ਸੀ ਫੇਰ ਮਿਲਾਂਗੇ।
ਦਰਅਸਲ ਸਿਆਪਾ ਇਹ ਹੈ ਦੀਪਕ ਰਾਜਾ ਕਿ ਟ੍ਰੈਫਿਕ ਠੀਕ ਢੰਗ ਨਾਲ ਚਲਾਉਣ ਲਈ ਕਾਨੂੰਨ ਬਣਦੇ ਬਾਅਦ ਚ ਤੇ ਲੋਕੀ ਤੋੜ ਪਹਿਲਾਂ ਦਿੰਦੇ ਆ।
ਆਹੋ ਹੁਣ ਸ਼ਹਿਰਾਂ ਚ ਹੀ ਵੇਖੀਏ ਤੇ ਟ੍ਰੈਫਿਕ ਠੀਕ ਢੰਗ ਨਾਲ ਚਲਾਉਣ ਲਈ ਚੌਂਕਾਂ ਦੇ ਵਿੱਚ ਹਰੀਆਂ ਲਾਲ ਬੱਤੀਆਂ ਲੱਗੀਆਂ ਹੁੰਦੀਆਂ ਨੇ, ਪਰ ਲੋਕੀ ਪਰਵਾਹ ਹੀ ਨਹੀਂ ਕਰਦੇ। ਐਕਸੀਡੈਂਟਾਂ ਤੋਂ ਬਚਣ ਲਈ ਜੇ ਬੱਤੀਆਂ ਦੀ ਸਹੂਲਤ ਮਿਲੀ ਏ ਤੇ ਉਹਦਾ ਫਾਇਦਾ ਲਓ।
ਇਹੋ ਹੀ ਤੇ ਨੁਕਸ ਹੈ ਆਪਣੇ ਲੋਕਾਂ ਚ, ਇਹ ਕਿਸੇ ਵੀ ਚੀਜ਼ ਦਾ ਫਾਇਦਾ ਘੱਟ ਤੇ ਨਜਾਇਜ਼ ਫਾਇਦਾ ਬਹੁਤਾ ਲੈਂਦੇ ਨੇ। ਆਮ ਚੌਂਕਾਂ ਚ ਵੇਖੀਦਾ ਲਾਲ ਬੱਤੀ ਤੇ ਕੋ ਤੇਰੇ ਵਰਗਾ ਮਜਨੂੰ ਸਕੂਟਰ ਰੋਕ ਕੇ ਖੜਾ ਹੋਏਗਾ, ਆਪਣੀ ਵਹੁਟੀ ਪਿੱਛੇ ਬੈਠੀ ਹੁੰਦੀ ਏ ਤੇ ਟੀਰੀ ਅੱਖ ਨਾਲ ਦੇ ਮੋਟਰਸਾਈਕਲ ਵਾਲੀ ਦੀ ਜਨਾਨੀ ਵੇਖਣ ਡਿਆ ਹੋਏਗਾ। ਕਦੀ ਟੀਰੀ ਦੀ ਅੱਖ ਨਾਲ ਇੱਧਰ ਵੇਖੇਗਾ ਭਈ ਕਾਰ ਵਾਲੇ ਦੀ ਜਨਾਨੀ ਕਿੱਦਾਂ ਦੀ, ਤੇ ਪਿੱਛੇ ਉਹਦੀ ਆਪਣੀ ਜਨਾਨੀ ਨੂੰ ਕੋਈ ਹੋਰ ਵੇਖਣ ਡਿਆ ਹੁੰਦਾ। ਇੱਕ ਦਿਨ ਇੱਕ ਏਦਾਂ ਦਾ ਹੀ ਸ਼ਕੂਫਾ ਚੌਂਕ 'ਚ ਲਾਲ ਬੱਤੀ ਹੋਈ ਤੇ ਖੜਾ ਸੀ, ਜਿਉਂ ਲਗਾ ਟੇਢੀ ਅੱਖ ਨਾਲ ਦੇ ਸਕੂਟਰ ਵਾਲੇ ਦੀ ਵਹੁਟੀ ਵੇਖਣ, ਉਧਰੋਂ ਬੱਤੀ ਹਰੀ ਹੋ ਗਈ ਪਰ ਉਹ ਬਾਊ ਨਹੀਂ ਲਿਆ ਉੱਥੋਂ। ਉਹਦੇ ਫਿਰ ਪਿੱਛੋਂ ਆ ਕੇ ਸਿਪਾਹੀ ਨੇ ਵੱਖੀ 'ਚ ਹੋਜ ਮਾਰੀ ਨਾ, ਆਂਦਾ ਬਾਊ ਜੀ ਤੁਰ ਪਾਓ ਇਹ ਬੱਤੀ ਹੁਣ ਏਦੋਂ ਜ਼ਿਆਦਾ ਹਰੀ ਨਹੀਂ ਹੋਣੀ। ਚਲੋ ਖੈਰ ਇਹ ਤੇ ਸ਼ੁਗਲ ਦੀ ਗੱਲ ਹੈ ਨਾ, ਪਰ ਬਿਹਤਰੀ ਤੇ ਇਸੇ 'ਚ ਹੀ ਹੈ ਕਿ ਸੜਕ ਤੇ ਬੰਦਿਆਂ ਵਾਂਗੂ ਚੱਲਿਆ ਜਾਏ।
ਆਹੋ ਜੀ ਤੁਸੀਂ ਭਾਵੇਂ ਕਿੱਡੇ ਵੀ ਵਧੀਆ ਡਰਾਈਵਰ ਹੋ ਪਰ ਅੱਗੋਂ ਅਚਾਨਕ ਕੋਈ ਚੀਜ਼ ਆ ਜਾਂਦੀ ਹੈ
ਤੇ ਹੋਰ ਕੀ, ਉਹ ਸਾਡੀਆਂ ਸੜਕਾਂ ਤੇ ਅਜੇ ਬੰਦਿਆਂ ਨੂੰ ਨਹੀਂ ਤੁਰਨਾ ਆਇਆ, ਲੋਕਾਂ ਨੇ ਜਾਨਵਰ ਖੁੱਲੇ ਛੱਡੇ ਹੁੰਦੇ ਆ। ਹੁਣ ਤੂੰ ਕਦੀ ਵੇਖਿਆ ਵੀ ਕੋ ਮੱਝ ਅੱਜ ਤੱਕ ਹੱਥ ਦੇ ਕੇ ਮੁੜੀ ਹੋਵੇ ਜਾਂ ਕਿਸੇ ਬੱਕਰੀ ਦੇ ਸਿਰ ਤੇ ਇੰਡੀਕੇਟਰ ਲੱਗੇ ਹੋਣ?
ਸੋਲਾਂ ਨੇ ਸੱਚੀ ਗੱਲ ਹੈ ਜੀ, ਹੁਣ ਤੁਸੀਂ ਸੜਕ ਤੇ ਬੜੇ ਵਧੀਆ ਜਾਣ ਡਏ ਹੋ, ਹੁਣ ਕੀ ਪਤਾ ਕਿਹੜੇ ਵੇਲੇ ਕਿਹੜੇ ਖੇਤ ਚੋਂ ਨਿਕਲ ਕੇ ਕੱਟੇ ਨੇ ਤੁਹਾਡੀ ਗੱਡੀ ਅੱਗੇ ਆ ਜਾਣਾ।
ਹੋਰ ਇਸੇ ਚੱਕਰ 'ਚ ਇੱਕ ਦਿਨ ਜਿਹੜੀ ਮੇਰੇ ਨਾਲ ਮਾੜੀ ਹੋਈ
ਕੀ,
ਇੱਕ ਦਿਨ ਇੱਕ ਸਟੇਜ ਪ੍ਰੋਗਰਾਮ ਤੇ ਜਾਣਾ ਸੀ, ਮੈਂ ਲੇਟ ਹੋਣ ਡਿਆ ਸਾਂ, GT ਰੋਡ ਤੇ ਕਾਰ ਚਲਾਉਣ ਡਿਆ, ਸਪੀਡ ਵੀ ਕੋਈ ਜ਼ਿਆਦਾ ਹੀ ਸੀ, ਕਾਹਲੀ ਸੀ ਪ੍ਰੋਗਰਾਮ ਤੇ ਪਹੁੰਚਣ ਦੀ, ਵੱਡਾ ਗੇਅਰ ਪਾਇਆ ਦੱਬ ਕੇ ਰੇਸ ਦਿੱਤੀ, ਕਾਹਲੀ ਨਾਲ ਇੱਕ ਮੋੜ ਮੁੜਿਆ, ਮੁੜਦੇ ਸਾਰ ਸੜਕ ਦੇ ਐਨ ਵਿਚਕਾਰ ਇੱਕ ਖੋਤਾ ਖੜਾ ਸੀ, ਬ੍ਰੇਕ ਲਾਉਂਦਿਆਂ ਲਾਉਂਦਿਆਂ ਠਾ ਜਾ ਕੇ ਖੋਤੇ 'ਚ ਵੱਜਾ। ਮੇਰਾ ਤੇ ਬਚਾਅ ਹੋ ਗਿਆ ਪਰ ਖੋਤੇ ਦੀਆਂ ਕਲਾਬਾਜ਼ੀਆਂ ਪੈ ਗਈਆਂ, ਉਹ ਜਾ ਕੇ ਡਿੱਗਾ ਵਿਚਾਰਾ ਖੋਤਾ, ਸਿਰ ਉਹਦਾ ਪਾਟ ਗਿਆ, ਲੱਤਾਂ ਤੇ ਸੱਟਾਂ, ਵੱਖੀਆਂ ਤੇ ਚਰੀਟਾਂ, ਖੂਨ ਵਗਣ ਡਿਆ, ਬੁਰੀ ਹਾਲਤ, ਪਰ ਉਹ ਖੋਤਾ ਉੱਠ ਕੇ ਹੱਸਣ ਲੱਗ ਪਿਆ।
ਅੱਛਾ,
ਮੈਨੂੰ ਬੜੀ ਸ਼ਰਮ ਆਈ, ਮੈਂ ਜਾ ਕੇ ਖੋਤੇ ਨੂੰ ਪੁੱਛਿਆ, ਮੈਂ ਯਾਰ ਤੇਰੇ ਇੰਨੀਆਂ ਸੱਟਾਂ ਲੱਗੀਆਂ ਤੂੰ ਉਤੋਂ ਹੱਸਣ ਡਿਆ? ਖੋਤਾ ਕਹਿੰਦਾ ਯਾਰ ਮੈਨੂੰ ਤੇ ਤੇਰੇ ਤੇ ਹਾਸਾ ਆਉਣ ਡਿਆ। ਮੈਂ ਕਿਉਂ ਕੀ ਗੱਲ ਹੋਈ? ਕਹਿੰਦਾ ਯਾਰ ਭਾ ਮੈਂ ਤੇ ਚੱਲ ਹੈ ਹੀ ਖੋਤਾ ਵਾ, ਤੈਨੂੰ ਕੀ ਹੋਇਆ? ਖੋਤੇ ਦੀ ਇਸ ਫਟਕਾਰ ਤੋਂ ਬਾਅਦ ਮੈਨੂੰ ਤਾਂ ਨਸੀਹਤ ਆ ਗਈ ਹੈ, ਹੁਣ ਤੇ ਸੜਕਾਂ ਤੇ ਅੰਨੇ ਵਾਹ ਗੱਡੀਆਂ ਚਲਾਉਣ ਵਾਲਿਆਂ ਨੂੰ ਮੇਰੀ ਇਹੋ ਹੀ ਸਲਾਹ ਏ,
ਗੱਡੀ ਤੇਜ਼ ਚਲਾ ਤੂੰ ਨਾ ਬੰਦਿਆ, ਗੱਡੀ ਤੇਜ਼ ਚਲਾ ਤੂੰ ਨਾ ਬੰਦਿਆ, ਨਾ ਲੱਤ ਰਹਿਣੀ ਨਾ ਪਾਂ ਬੰਦਿਆ, ਨਾ ਲੱਤ ਰਹਿਣੀ ਨਾ ਪਾਂ ਬੰਦਿਆ, ਤੇਰੇ ਇੰਨੀਆਂ ਸੱਟਾਂ ਲੱਗਣੀਆਂ, ਤੇਰੇ ਇੰਨੀਆਂ ਸੱਟਾਂ ਲੱਗਣੀਆਂ, ਤੇਰੀ ਬਚਣੀ ਨਹੀਂ ਕੋਈ ਥਾਂ ਬੰਦਿਆ, ਗੱਡੀ ਤੇਜ਼ ਚਲਾ ਤੂੰ ਨਾ ਬੰਦਿਆ, ਨਾ ਲੱਤ ਰਹਿਣੀ ਨਾ ਪਾਂ ਬੰਦਿਆ, ਗੱਡੀ ਤੇਜ਼ ਚਲਾ ਤੂੰ ਨਾ ਬੰਦਿਆ।
ਵੈਸੇ ਆਮ ਤੌਰ ਤੇ ਵੇਖਣ ਚ ਆਇਆ ਘੁੱਗੀ ਸਾਹਿਬ ਕਿ ਨੌਜਵਾਨ ਮੁੰਡੇ ਖੁੰਡੇ ਏਦਾਂ ਦੀਆਂ ਗਲਤੀਆਂ ਜ਼ਿਆਦਾ ਕਰਦੇ ਨੇ।
ਜਵਾਨੀ ਦਾ ਨਸ਼ਾ ਹੀ ਮਿੱਤਰਾ ਇਹੋ ਜਿਹਾ ਹੁੰਦਾ, ਇਹ ਤੇ ਰੋਡ ਐਕਸੀਡੈਂਟਾਂ ਦੀ ਗੱਲ ਏ, ਇਹ ਕਈ ਵਾਰੀ ਦਿਲਾਂ ਦੇ ਬੜੇ ਗਲਤ ਐਕਸੀਡੈਂਟ ਕਰ ਬੈਂਦੇ।
ਘੁੱਗੀ ਸਾਹਿਬ ਪਹਿਲੇ ਜ਼ਮਾਨੇ ਦੇ ਇਸ਼ਕ ਹੁੰਦੇ ਸੀ, ਬੰਦੇ ਨੇ 4-4 ਸਾਲ ਕੁੜੀ ਵੱਲ ਬਸ ਝਾਕੀ ਜਾਣਾ
ਤੇ ਜਦੋਂ ਝਾਕਾ ਖੁੱਲਣ ਲੱਗਣਾ ਕੁੜੀ ਦਾ ਵਿਆਹ ਹੋ ਜਾ। ਅੱਜ ਕੱਲ ਏਦਾਂ ਦੇ ਕਾਲੇ ਆਸ਼ਕ ਨੇ, ਤੁਰੇ ਜਾਂਦਿਆਂ ਨੂੰ ਇਸ਼ਕ ਹੋ ਜਾਂਦਾ। ਇੱਕ ਏਦਾਂ ਦਾ ਕਲਯੁਗੀ ਆਸ਼ਕ ਇੱਕ ਦਿਨ ਬੱਸ 'ਚ ਬੈਠਾ, 5-7 ਸੀਟਾਂ ਛੱਡ ਕੇ ਇੱਕ ਕੁੜੀ ਬੈਠੀ।
ਅੱਛਾ,
ਹੁਣ ਆਸ਼ਕ ਨੂੰ ਕਾਹਲੀਆਂ ਪੈਣ ਡੀਆਂ ਵੀ ਕਿਹੜੇ ਬਹਾਨੇ ਜਾ ਕੇ ਕੁੜੀ ਨਾਲ ਗੱਲ ਕਰਾਂ।
ਅੱਛਾ,
ਤੇ ਫਿਰ 20 ਕੁ ਮਿੰਟਾਂ ਬਾਅਦ ਹੌਸਲਾ ਜਿਹਾ ਕਰਕੇ ਜਾ ਕੇ ਕੁੜੀ ਦੇ ਨਾਲ ਬਹਿ ਗਿਆ ਤੇ ਉਹਨੂੰ ਜਾ ਕੇ ਪੁੱਛਦਾ ਕੀ ਏ, ਐਕਸਕਿਊਜ਼ ਮੀ, ਉਹ ਕਹਿੰਦੀ
ਯੈਸ,
ਆਪਣਾ
ਤੁਸੀਂ ਵੀ ਇਸੇ ਬੱਸ 'ਚ ਜਾ ਰਹੇ ਹੋ? ਉਹ ਕਹਿੰਦੀ ਨਹੀਂ ਮੈਂ ਨਾਲ ਨਾਲ ਟਾਂਗੇ 'ਤੇ ਜਾਣ ਡਈ ਹਾਂ। ਅਤੇ ਕਈ ਆਸ਼ਕ ਤਾਂ ਇੱਦੋਂ ਵੀ ਜ਼ਿਆਦਾ ਤੱਤੇ ਵਗਦੇ ਹੁੰਦੇ ਨੇ ਨਾ। ਇੱਕ ਇੱਦਾਂ ਦਾ ਕਾਲ ਆਸ਼ਕ ਇੱਕ ਬੱਸ ਅੱਡੇ 'ਚ ਖੜੀ ਕੁੜੀ ਨੂੰ ਜਾ ਕੇ ਪਤਾ ਕੀ ਪੁੱਛਦਾ?
ਕੀ?
ਆਪਣਾ ਵਿਹਲੇ ਹੀ ਹੋ? ਉਹ ਕਹਿੰਦੀ ਕਿਉਂ? ਕਹਿੰਦਾ ਵਿਆਹ ਜਿਹਾ ਕਰਾਉਣਾ ਸੀ। ਉਹ ਕਹਿੰਦੀ ਮਾਫ਼ ਕਰੋ, ਅੱਜ ਮੇਰਾ ਇੱਦਾਂ ਦਾ ਕੋਈ ਇਰਾਦਾ ਨਹੀਂ ਹੈਗਾ। ਕਹਿੰਦਾ ਕੋਈ ਗੱਲ ਨਹੀਂ, ਘੰਟਾ ਠਹਿਰ ਜਾਂਦੇ ਹਾਂ। ਕਹਿੰਦੀ ਭਰਾ ਜੀ ਮੈਂ ਇੱਦਾਂ ਦੀ ਕੁੜੀ ਨਹੀਂ ਹੈਗੀ। ਕਹਿੰਦਾ ਗੱਲ ਸੁਣੋ, ਕੁੜੀ ਤੂੰ ਜਿੱਦਾਂ ਦੀ ਵੀ ਹੈਗੀ ਹੈ ਠੀਕ ਹੈ, ਪਰ ਇੱਕਦਮ ਕਿਸੇ ਨੂੰ ਭਰਾ ਨਹੀਂ ਕਹਿ ਦੀਦਾ।
ਵਾਕੇ ਘੋਗੀ ਸਾਹਿਬ ਅੱਜ ਕੱਲ੍ਹ ਦੇ ਆਸ਼ਕ ਇੱਦਾਂ ਹੀ ਕਰਦੇ ਨੇ।
ਅਤੇ ਹੋਰ, ਝਟਕਈਆਂ ਕੋਲੋਂ ਲਿਆ ਕੇ ਬੱਕਰੇ ਦਾ ਖੂਨ, ਉਹਦੇ ਨਾਲ ਲੰਮੀ ਸਾਰੀ ਚਿੱਠੀ ਲਿਖ ਕੇ ਭੇਜਣਗੇ ਕਿਸੇ ਕੁੜੀ ਨੂੰ, ਤੇ ਉੱਤੇ ਮੋਟਾ ਜਿਹਾ ਕਰਕੇ ਲਿਖ ਦੇਣਗੇ ਇਹ ਚਿੱਠੀ ਦਿਲ ਕੇ ਖੂਨ ਸੇ ਲਿਖ ਰਹਾ ਹੂੰ। ਕੁੜੀ ਵਿਚਾਰੀ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਚਿੱਠੀ ਮੂੰਹੋਂ ਬੋਲ ਪੈਂਦੀ ਹੈ। ਮੈਂ ਤੇ ਕਹਿੰਦਾ ਇਹੋ ਜੇ ਦੋ ਚਾਰ ਫਰੇਬੀ ਆਸ਼ਕਾਂ ਦੇ ਘਰ ਨਾ ਨਿਆਣਿਆਂ ਦੀ ਥਾਂ ਤੇ ਲੇਲੇ ਜੰਮਣ ਤੇ ਬਾਕੀਆਂ ਨੂੰ ਅਕਲ ਆਵੇ।
ਵਾਕਈ ਘੁੱਗੀ ਸਾਹਿਬ ਆਹ ਜਿਹੜੇ ਆਸ਼ਕਾਂ ਦੀ ਤੁਸੀਂ ਗੱਲ ਕਰਨ ਡਏ ਹੋ ਨਾ, ਪਹਿਲੀ ਗੱਲ ਤੇ ਇਹਨਾਂ ਦੇ ਇਸ਼ਕ ਸੱਚੇ ਨਹੀਂ ਹੁੰਦੇ, ਤੋੜ ਹੀ ਨਹੀਂ ਚੜਦੇ, ਤੇ ਜੇ ਇਹਨਾਂ ਦੀ ਲਵ ਮੈਰਿਜ ਹੋ ਵੀ ਜਾਏ ਤੇ 2 ਮਹੀਨੇ 'ਚ ਹੀ ਸਿਰ ਤੋਂ ਇਸ਼ਕ ਦਾ ਭੂਤ ਲੱਥ ਜਾਂਦਾ ਏ।
ਤੇ ਹੋਰ, ਫਿਰ ਨੌਬਤ ਇਹ ਆ ਜਾਂਦੀ ਏ ਜਿਹੜੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਦਿਹਾੜੀ 'ਚ 40 ਵਾਰੀ ਕਹਿੰਦਾ ਸੀ ਤੇਰੀਆਂ ਅੱਖਾਂ ਜਿਵੇਂ ਅਰਸ਼ਾਂ ਦੇ ਤਾਰੇ, ਤੇ ਵਿਆਹ ਤੋਂ ਬਾਅਦ ਕਹੇਗਾ ਆ ਘਰ 'ਚ ਪਿਆ ਖਲਾਰਾ ਨਹੀਂ ਦੇਖਦਾ, ਅੱਖਾਂ ਨੇ ਕਿ ਕੌਲ ਡੋਡੇ ਨੇ। ਜਿਹੜੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਕਹਿੰਦਾ ਨਹੀਂ ਸੀ ਥੱਕਦਾ ਤੇਰੇ ਹੱਥ ਨੇਰਾ ਰੇਸ਼ਮ, ਉਹਨੂੰ ਵਿਆਹ ਤੋਂ ਬਾਅਦ ਕਹਿਣ ਡਿਆ ਹੁੰਦਾ ਤੇ ਤੋਂ ਰੋਟੀ ਨਹੀਂ ਪੱਕਦੀ, ਹੱਥਾਂ ਨੂੰ ਕੋੜ ਪਿਆ ਆਈ। ਵਿਆਹ ਤੋਂ ਪਹਿਲਾਂ ਜਿਹੜੀ ਕੁੜੀ ਨੂੰ ਕਹਿਣ ਡਿਆ ਹੁੰਦਾ ਤੇਰਾ ਮੱਥਾ ਚੰਨ ਵਰਗਾ ਲੱਗਦਾ, ਵਿਆਹ ਤੋਂ ਬਾਅਦ ਆਖਣ ਡਿਆ ਹੁੰਦਾ ਸਵੇਰ ਸਵੇਰੇ ਉੱਠਦਿਆਂ ਕਲੈਣੀ ਮੱਥੇ ਲੱਗਦੀ ਹੈ, ਸਾਰਾ ਦਿਨ ਬੇੜਾ ਗਰਕ ਹੋ ਜਾਂਦਾ। ਵਿਆਹ ਤੋਂ ਪਹਿਲਾਂ ਕਹਿੰਦਾ ਫਿਰਦਾ ਸੀ ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੰਨਾਂ 'ਚ ਮਿਸ਼ਰੀ ਘੋਲਦੀਆਂ ਨੇ, ਤੇ ਵਿਆਹ ਤੋਂ ਬਾਅਦ ਕਹਿਣ ਡਿਆ ਹੁੰਦਾ ਜੇ ਕੋਈ ਚੱਜ ਦੀ ਗੱਲ ਨਹੀਂ ਆਉਂਦੀ ਤੇ ਬਕਵਾਸ ਨਾ ਕਰਿਆ ਕਰ। ਵਿਆਹ ਤੋਂ ਪਹਿਲਾਂ ਕਹਿੰਦੇ ਨੂੰ ਸਾਹ ਨਹੀਂ ਸੀ ਆਉਂਦਾ ਤੇਰੀਆਂ ਜ਼ੁਲਫਾਂ ਮੈਨੂੰ ਕਾਲੀਆਂ ਘਟਾਵਾਂ ਲੱਗਦੀਆਂ, ਤੇ ਵਿਆਹ ਤੋਂ ਬਾਅਦ ਕਲੇਸ਼ ਪਿਆ ਹੁੰਦਾ ਤੂੰ ਇਹ ਝਾਟਾ ਸਾਂਭੇਗੀ ਕਿਨੂੰ ਅੱਗ ਲਾਵਾਂ ਮੈਂ। ਵਿਆਹ ਤੋਂ ਪਹਿਲਾਂ ਇਸ਼ਕ ਦੇ ਦਿਨਾਂ 'ਚ ਜਿਹਨੂੰ ਅੱਖਾਂ 'ਚ ਪਾਣੀ ਲਿਆ ਲਿਆ ਕਈ ਵਾਰੀ ਕਹਿੰਦਾ ਹੁੰਦਾ ਸੀ ਸੋਹਣੀਏ ਤੇਰੇ ਤੋਂ ਬਗੈਰ ਮੈਂ ਜਿੰਦਾ ਨਹੀਂ ਰਹਿ ਸਕਦਾ। ਉਹਨੂੰ ਵਿਆਹ ਤੋਂ ਬਾਅਦ ਕਹਿਣ ਡਿਆ ਹੁੰਦਾ ਮੈਂ ਜਿੱਦਣ ਮਰਿਆ ਚੜੇਲੇ ਤੇਰੇ ਹੱਥੋਂ ਮਰਨਾ ਹੀ। ਤੇ ਰਾਜਿਆ ਘਰ 'ਚ ਇਹੋ ਜਿਹੇ ਜੰਗ ਦੇ ਮਾਹੌਲ 'ਚ ਪਤਾ ਹੀ ਨਹੀਂ ਹੁੰਦਾ ਕਿ ਤਾਨਿਆਂ ਮਿਹਣਿਆਂ ਦੀ ਦਵੱਲੀ ਬੰਬਾਰਮੈਂਟ ਵਿੱਚ ਕਦੋਂ ਇਹ ਘਰ ਢਹਿ ਢੇਰੀ ਹੋ ਜਾਣਾ, ਤੇ ਫਿਰ ਦੋਵੇਂ ਮੀਆਂ ਬੀਵੀ ਆਪੋ ਆਪਣੀ ਮੁਸ਼ਕਲ ਦਾ ਹੱਲ ਲੱਭਣ ਲਈ ਆਪੋ ਆਪਣੇ ਜੋਤੀਆਂ ਕੋਲ ਤੁਰੇ ਹੁੰਦੇ ਨੇ।
ਗੱਲ ਤੁਹਾਡੀ ਠੀਕ ਹੈ,
ਲੋਕਾਂ ਦੀਆਂ ਮੁਸ਼ਕਲਾਂ ਭਾਵੇਂ ਹੱਲ ਹੋਣ ਨਾ ਹੋਣ ਪਰ ਇਹਨਾਂ ਦੇ ਚੱਕਰ 'ਚ ਜੋਤੀਆਂ ਦੀ ਰੋਟੀ ਦੀ ਮੁਸ਼ਕਲ ਹੱਲ ਹੋ ਜਾਂਦੀ। ਜੋਤੀਆਂ ਦਾ ਤੇ ਕੰਮ ਹੀ ਬੜਾ ਸੌਖਾ, ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ, ਨਾਲੇ ਜੋਤੀਆਂ ਦਾ ਸਿੱਧਾ ਹਿਸਾਬ ਹੈ ਸਾਰਿਆਂ ਨੂੰ ਮੁੰਡੇ ਦੇਈ ਜਾਂਦੇ ਆ, ਇਹਨਾਂ ਕਦੀ ਕਿਸੇ ਨੂੰ ਇਹ ਥੋੜੀ ਕਹਿਣਾ ਵੀ ਤੇਰਾ ਬੇੜਾ ਗਰਕ ਹੋਣ ਵਾਲਾ। ਮੇਰਾ ਬਾਪੂ ਗੱਲ ਸੁਣਾਉਂਦਾ ਹੁੰਦਾ
ਕਿ
ਇੱਕ ਦਿਨ ਇੱਕ ਜੋਤਸ਼ੀ ਕੋਲ ਬੈਠਾ ਹੱਥ ਵਿਖਾਉਣ ਡਿਆ ਸੀ ਤੇ ਜੋਤਸ਼ੀ ਆਖਣ ਡਿਆ ਸੀ ਸਰਦਾਰਾ ਭਾਵੇਂ ਹੁਣੇ ਲੱਡੂ ਵੰਡ ਲੈ, ਮੁਕੱਦਮਾ ਅੱਜ ਤੇਰੇ ਹੱਕ 'ਚ ਹੋਣਾ ਹੈ। ਉੱਤੋਂ ਇੱਕ ਹੋਰ ਬੰਦਾ ਆ ਗਿਆ, ਉਹਦਾ ਹੱਥ ਵੇਖ ਕੇ ਜੋਤਸ਼ੀ ਕਹਿੰਦਾ ਵੀ ਬੰਦਿਆ ਕਿਸਮਤ ਆ ਤੂੰ ਵੀ ਧਣੀ ਹੈ, ਮੁਕੱਦਮਾ ਅੱਜ ਤੂੰ ਵੀ ਜਿੱਤ ਜਾਣਾ।
ਬੱਲੇ ਬੱਲੇ
ਬਸ ਫਿਰ ਬਾਪੂ ਮੇਰੇ ਨੇ ਡਾਂਗ ਫੜ ਲਈ, ਉਹ ਕਹਿੰਦਾ ਤੂੰ ਜੋਤਸ਼ੀਆ ਤੁਹਾਨੂੰ ਬੇਵਕੂ ਬਣਾਉਣ ਡਿਆ ਵਾ, ਉਹ ਭੂਤ ਨਹੀਂ ਦਿਆ ਸਾਡਾ ਤੇ ਮੁਕੱਦਮਾ ਹੀ ਆਪੋ 'ਚ ਚੱਲਣ ਡਿਆ।
ਵੈਸੇ ਘੁੱਗੀ ਸਾਹਿਬ ਅੱਜ ਕੱਲ੍ਹ ਦੇ ਲੋਕ ਜੋਤਿਸ਼ ਵਗੈਰਾ ਤੇ ਬਹੁਤ ਯਕੀਨ ਕਰਦੇ ਨੇ, ਹਰ ਕਦਮ ਆਪਣਾ ਰਾਸ਼ੀ ਫਲ ਪੜ ਪੜ ਕੇ ਧਰਦੇ ਨੇ।
ਕੁਛ ਵੀ ਹੈ ਦੀਪਕ ਰਾਜਾ, ਇਹ ਕੰਮ ਮਾੜਾ ਨਹੀਂ ਹੋ। ਅੱਜ ਕੱਲ੍ਹ ਮੈਂ ਵੀ ਇੱਕ ਟੀਵੀ ਦੇ ਪ੍ਰਾਈਵੇਟ ਚੈਨਲ ਤੇ ਹਫ਼ਤੇ ਦੇ ਹਫ਼ਤੇ ਰਾਸ਼ੀ ਫਲ ਪੜ ਕੇ ਸੁਣਾਉਣਾ।
ਅੱਛਾ, ਤੇ ਘੁੱਗੀ ਸਾਹਿਬ ਸਾਨੂੰ ਵੀ ਇਸ ਹਫ਼ਤੇ ਦਾ ਰਾਸ਼ੀ ਫਲ ਪੜ ਕੇ ਸੁਣਾ ਦਿਓ।
ਤੇ ਲਓ ਸੁਣੋ ਫਿਰ ਇਸ ਹਫ਼ਤੇ ਦਾ ਰਾਸ਼ੀ ਫਲ।
ਹਾਂਜੀ,
ਸਭ ਤੋਂ ਪਹਿਲਾਂ ਲੀਡਰਾਂ ਦਾ ਰਾਸ਼ੀ ਫਲ। ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਣ ਵਿੱਚ ਕਾਮਯਾਬੀ ਮਿਲੇਗੀ। ਝੂਠੇ ਭਾਸ਼ਣਾਂ ਦੌਰਾਨ ਟਮਾਟਰ ਤੇ ਅੰਡੇ ਪੈਣ ਦੀ ਸੰਭਾਵਨਾ, ਪਰ ਇਸ ਹਫ਼ਤੇ ਘੁਟਾਲਿਆਂ ਦੇ ਕੋਈ ਆਸਾਰ ਨਹੀਂ। ਪੁਲਿਸ ਵਾਲਿਆਂ ਦਾ ਰਾਸ਼ੀ ਫਲ। ਡੰਡੇ ਤੇ ਵਰਦੀ ਦਾ ਦਬਕਾ ਬਣਿਆ ਰਹੇਗਾ। ਮੰਤਰੀ ਸਾਹਿਬ ਦੀ ਵਗਾਰ ਪੂਰੀ ਨਾ ਕਰਨ ਤੇ ਫੀਤੀਆਂ ਲੱਥਣ ਦਾ ਖਤਰਾ। ਵੀਰ ਤੇ ਸ਼ੁੱਕਰਵਾਰ ਥਾਣੇ 'ਚ ਮੁਲਜ਼ਮ ਘੱਟ ਆਉਣ ਕਾਰਨ ਰਿਸ਼ਵਤ ਵਿੱਚ ਘਾਟਾ ਪੈ ਸਕਦਾ। ਸ਼ਾਮ 4 ਵਜੇ ਤੋਂ ਬਾਅਦ ਦਾ ਸਮਾਂ ਰਿਸ਼ਵਤ ਲੈਣ ਲਈ ਉੱਤਮ। ਨੂੰਹਾਂ ਸੱਸਾਂ ਦਾ ਰਾਸ਼ੀ ਫਲ। ਸੱਸ ਦੀ ਮਨਮਾਨੀ ਤੇ ਟੋਕਾ ਟਾਕੀ ਜਾਰੀ ਰਹੇਗੀ। ਸੱਸਾਂ ਲਈ ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਆਪਣੇ ਪੁੱਤਰ ਨੂੰ ਨੂੰਹਾਂ ਦੇ ਖਿਲਾਫ ਭੜਕਾਉਣ ਲਈ ਉੱਤਮ ਰਹੇਗਾ। ਮਹਿਮਾਨਾਂ ਦੇ ਸਾਹਮਣੇ ਬਦ ਮਿਜਾਜ਼ ਨੂੰਹਾਂ ਨੂੰ ਸੱਸਾਂ ਦੀ ਇੱਜ਼ਤ ਕਰਨੀ ਪੈ ਸਕਦੀ ਏ। ਸ਼ਰਾਬੀਆਂ ਦਾ ਰਾਸ਼ੀਫਲ। ਸ਼ਨੀ ਦੀ ਦਸ਼ਾ ਖਰਾਬ ਹੋਣ ਕਰਕੇ ਸ਼ਰਾਬੀਆਂ ਨੂੰ ਇਸ ਹਫ਼ਤੇ ਗੁਆਂਢੀਆਂ ਤੋਂ ਫਿਟਕਾਰ ਤੇ ਜਨਾਨੀਆਂ ਤੋਂ ਮਾਰ ਪੈਂਦੀ ਰਹੇਗੀ। ਵਿਆਹ ਸ਼ਾਦੀਆਂ ਤੇ ਮੁਫ਼ਤ ਦਾਰੂ ਦੇ ਗੱਫੇ। ਨਸ਼ੇ ਵਿੱਚ ਦੂਜਿਆਂ ਦੀਆਂ ਜਨਾਨੀਆਂ ਨੂੰ ਛੇੜਨਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸਰਕਾਰੀ ਟੀਚਰਾਂ ਦਾ ਰਾਸ਼ੀਫਲ। ਡੀਓ ਸਾਹਿਬ ਦੇ ਛਾਪੇ ਦੇ ਡਰ ਕਾਰਨ ਹਫ਼ਤੇ ਦੇ ਪਹਿਲੇ 2-4 ਦਿਨ ਸਰਕਾਰੀ ਟੀਚਰਾਂ ਨੂੰ ਵੀ ਪੜ੍ਹਾਉਣਾ ਪੈ ਸਕਦਾ ਹੈ। ਲੇਡੀ ਟੀਚਰਾਂ ਲਈ ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸਵੈਟਰ ਬੁਣਨ ਲਈ ਉਚਿਤ ਰਹੇਗਾ। ਟਿਊਸ਼ਨਾਂ 'ਚ ਵਾਧਾ ਹੋਣ ਦੇ ਆਸਾਰ। ਬੇਰੁਜ਼ਗਾਰਾਂ ਦਾ ਰਾਸ਼ੀਫਲ।
ਹਾਂਜੀ,
ਬੇਰੁਜ਼ਗਾਰਾਂ ਲਈ ਇਹ ਹਫ਼ਤਾ ਵੀ ਨਿਰਾਸ਼ਾ ਭਰਿਆ ਹੀ ਰਹੇਗਾ। ਵੱਡੀਆਂ ਵੱਡੀਆਂ ਡਿਗਰੀਆਂ ਦਾ ਕੌਡੀ ਮੁੱਲ ਨਹੀਂ ਪਏਗਾ। ਲੀਡਰਾਂ ਤੇ ਪੈਸੇ ਵਾਲਿਆਂ ਦੀ ਝੋਲੀ 'ਚ ਹੀ ਨੌਕਰੀਆਂ ਦੇ ਗੱਫੇ ਪੈਣਗੇ। ਬੇਰੁਜ਼ਗਾਰ ਪਹਿਲਾਂ ਦੀ ਤਰ੍ਹਾਂ ਹੀ ਧੱਕੇ ਖਾਂਦੇ ਰਹਿਣਗੇ, ਧੱਕੇ ਖਾਂਦੇ ਰਹਿਣਗੇ, ਧੱਕੇ ਖਾਂਦੇ ਰਹਿਣਗੇ।
ਵੈਸੇ ਘੁੱਗੀ ਸਾਹਿਬ, ਇਹ ਕੋਈ ਗੱਲ ਹੋਈ, ਤੁਸੀਂ ਸਾਰਿਆਂ ਦਾ ਰਾਸ਼ੀਫਲ ਪੜ੍ਹ ਕੇ ਸੁਣਾ ਦਿੱਤਾ ਜੇ, ਪਰ ਆਪਣੇ ਪੰਜਾਬ ਦੇ ਕਲਾਕਾਰਾਂ ਦਾ ਰਾਸ਼ੀਫਲ ਤੁਸੀਂ ਦੱਸਿਆ ਹੀ ਨਹੀਂ।
ਲਗਾ ਉਹ ਪੰਜਾਬ ਦੇ ਕਲਾਕਾਰਾਂ ਦਾ ਰਾਸ਼ੀਫਲ ਬੜਾ ਸਿੱਧਾ, ਸਾਰਿਆਂ ਨੂੰ ਪਤਾ ਹੀ ਹੈ।
ਕਿੱਦਾਂ?
ਪੰਜਾਬ ਦੇ ਬਹੁਤੇ ਗਾਇਕ ਅੱਜ ਕੱਲ੍ਹ ਹਲਕਾ ਫੁਲਕਾ ਗਾ ਰਹੇ ਨੇ।
ਹਲਕਾ ਫੁਲਕਾ ਕੀ ਮਤਲਬ?
ਮਤਲਬ ਹਲਕਾ ਗਾ ਕੇ ਵੀ ਚੰਗਾ ਫੁਲਕਾ ਖਾ ਰਹੇ ਨੇ। ਤੇ ਇਹਨਾਂ 'ਚ ਬਹੁਤੇ ਗਾਇਕ ਉਹ ਨੇ ਜਿਹਨਾਂ ਦੀ ਸੁਰ ਤਾਲ ਨਾਲ ਕੋਈ ਦੂਰ ਦੀ ਵੀ ਰਿਸ਼ਤੇਦਾਰੀ ਨਹੀਂ।
ਅੱਛਾ,
ਤੇ ਫਿਰ ਗੀਤ ਵੀ ਇਹੋ ਜਿਹੇ ਬੰਦੇ ਕੋਲੋਂ ਲਿਖਵਾ ਕੇ ਲਿਆਉਣਗੇ ਜਿਹਨੂੰ ਸਕੂਲੋਂ ਇਸ ਕਰਕੇ ਕੱਢਿਆ ਹੁੰਦਾ ਵੀ ਇਹਨੂੰ ਕੁਛ ਨਹੀਂ ਲਿਖਣਾ ਆਉਂਦਾ। ਏਦਾਂ ਦਾ ਇੱਕ ਗਵਈਆ ਸੱਭਿਆਚਾਰਕ ਮੇਲੇ 'ਚ ਇੱਕ ਦਿਨ 25-30 ਹਜ਼ਾਰ ਬੰਦੇ ਦੇ ਸਾਹਮਣੇ ਗਾਉਣ ਡਿਆ ਸੀ।
ਅੱਛਾ,
ਇੱਕੋ ਹੀ ਲਾਈਨ ਮੋੜ ਘੋੜ ਕੇ ਬੋਲੀ ਜਾਏ, ਓਏ ਅਸੀਂ ਦਿਲ ਤੋਂ ਵੀ ਹੱਥ ਧੋ ਬੈਠੇ, ਅਸੀਂ ਦਿਲ ਤੋਂ ਹੀ ਹੱਥ ਧੋ ਬੈਠੇ, ਸੋਹਣੀਆਂ ਨੀ ਅਸੀਂ ਦਿਲ ਤੋਂ ਹੀ ਹੱਥ ਧੋ ਬੈਠੇ, ਨੀ ਅਸੀਂ ਦਿਲ ਤੋਂ ਹੀ ਹੱਥ ਧੋ ਬੈਠੇ।
ਬੱਲੇ 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 ਬੱਲੇ।
ਪਿੱਛੋਂ ਇੱਕ ਦੁਖੀ ਹੋਇਆ ਦਰਸ਼ਕ ਉੱਠ ਕੇ ਬੋਲਿਆ, ਜੇ ਥੋੜੀ ਦੇਰ ਹੋਰ ਏਦਾਂ ਹੀ ਲੱਗਾ ਰਿਹਾ ਤੇ ਜਾਨ ਤੋਂ ਵੀ ਹੱਥ ਧੋ ਬੈਠੇਗਾ। ਪੰਜਾਬ ਦੇ 2-4 ਚੰਗੇ ਕਲਾਕਾਰਾਂ ਨੇ ਚੰਗਾ ਗਾ ਕੇ 4 ਪੈਸੇ ਕੀ ਕਮਾ ਲਏ ਆ, ਸਾਰੇ ਹੀ ਆਪਣਾ ਕਾਰੋਬਾਰ ਛੱਡ ਕੇ ਇਸ ਕੰਮ 'ਚ ਪੈ ਗਏ। ਹੁਣ ਸਾਡੇ ਗੁਆਂਢ 'ਚ ਮੇਰਾ ਇੱਕ ਯਾਰ ਤਰਖਾਣ ਦਾ ਕੰਮ ਕਰਦਾ ਸੀ, ਲੱਕੜ ਦਾ।
ਅੱਛਾ,
ਉਹ ਵੀ ਇੱਕ ਦਿਨ ਮੈਨੂੰ ਮਿਲਿਆ, ਚਮਕੀਲੇ ਕੱਪੜੇ ਪਾਏ, ਪੱਗ ਨੂੰ ਗੋਟਾ ਬੰਨਿਆ। ਮੈਂ ਕਿਹਾ ਕੀ ਹੋਇਆ ਤੈਨੂੰ? ਉਹ ਕਹਿੰਦਾ ਯਾਰ ਮੈਂ ਗਾਉਣ ਲੱਗ ਪਿਆ, ਅੱਜ ਕੱਲ੍ਹ ਰਿਕਾਰਡ ਕਰਾ ਕੇ ਆਇਆ ਗਾਣਾ ਟੀਵੀ ਤੇ ਮੈਂ।
ਅੱਛਾ।
ਮੈਂ ਕਿਹਾ ਕਿਹੜਾ? ਉਹਨੇ ਗਾਣਾ ਸੁਣਾਇਆ, ਕਹਿੰਦਾ ਓਏ ਚੜੀ ਜਵਾਨੀ ਪੌੜੀ ਤੇ, ਤੇਰਾ ਨਾਂ ਲਿਖਿਆ ਮੈਂ ਹਥੌੜੀ ਤੇ। ਕਹਿੰਦਾ ਕਿ ਨਵਾਂ ਗਾਣਾ ਕਰ ਰਿਹਾ ਹੁਣ, ਉਹ ਸਾਡੇ ਦਿਲ ਤੇ, ਸਾਡੇ ਦਿਲ ਤੇ, ਸਾਡੇ ਦਿਲ ਤੇ ਆ ਰਹੀਆਂ ਝਲਾਈਆਂ, ਸਾਨੂੰ ਕੱਟਿਆ, ਸਾਨੂੰ ਕੱਟਿਆ, ਸਾਨੂੰ ਕੱਟਿਆ ਵਾਂਗ ਭਲਾਈਆਂ, ਲੈ ਗਈ ਸਾਡਾ ਦਿਲ ਪੱਟ ਕੇ, ਦਿਲ ਪੱਟ ਕੇ, ਦਿਲ ਪੱਟ ਕੇ, ਅਸੀਂ ਬੜੀਆਂ ਸੀ ਮੇਖਾਂ ਲਾਈਆਂ। ਇਹਦੀ ਗੱਲ ਛੱਡ, ਸਾਡੀ ਗਲੀ ਚ ਇੱਕ ਕਬਾੜੀਆ ਆਉਂਦਾ ਹੁੰਦਾ ਸੀ।
ਹਾਂਜੀ,
ਉਹ ਬੜਾ ਸੋਹਣਾ ਇੱਦਾਂ ਬੋਲ ਬੋਲ ਕੇ ਕੰਮ ਕਰਦਾ ਸੀ ਆਪਣਾ।
ਸ਼ਿਆਣ ਬੁਰਾ ਖਾਲੀ ਬੋਤਲਾਂ ਖੁਆਰਦੀ ਰਤੀ ਵੇਲ।
ਹਾਂਜੀ,
ਤੇ ਅੱਜ ਕੱਲ ਆਪਣਾ ਕਾਰੋਬਾਰ ਕਿੱਦਾਂ ਕਰਦਾ ਗਾ ਗਾ ਕੇ?
ਖਾਲੀ ਡੱਬੇ ਨਹੀਂ ਮੈਂ ਬੋਤਲਾਂ ਵੀ ਮੰਗਦਾ, ਖਾਲੀ ਡੱਬੇ ਨਹੀਂ ਮੈਂ ਬੋਤਲਾਂ ਵੀ ਮੰਗਦਾ, ਰੱਦੀ ਵਾਲਾ ਪਾਈ ਤੁਹਾਡੀ ਗਲੀ ਵਿੱਚੋਂ ਲੰਘਦਾ, ਰੱਦੀ ਵਾਲਾ ਪਾਈ ਤੁਹਾਡੀ ਗਲੀ ਵਿੱਚੋਂ ਲੰਘਦਾ।
ਹੁਣ ਇਹੋ ਜਿਹੀ ਅਜੀਬ ਗਾਇਕੀ ਤੇ ਇਹੋ ਜਿਹੇ ਅਜੀਬ ਮਾਹੌਲ 'ਚ ਮੇਰਾ ਵੀ ਦਿਲ ਕਰਦਾ ਦੀਪਕ ਰਾਜਾ, ਮੈਂ ਉੱਚੀ ਉੱਚੀ ਇਹੋ ਹੀ ਗਾਵਾਂ।
ਨਾ ਮਾਰ ਬੇਤੁਕੀਆਂ ਗਰਾਰੀਆਂ, ਨਾ ਮਾਰ ਬੇਤੁਰੀਆਂ ਗਰਾਰੀਆਂ, ਨਾ ਮਾਰ ਬੇਤੁਕੀਆਂ ਗਰਾਰੀਆਂ, ਨਾ ਮਾਰ ਬੇਤੁਰੀਆਂ ਗਰਾਰੀਆਂ, ਜਣਾ ਖਣਾ ਹੀ ਗਾਉਂਦਾ, ਜਣਾ ਖਣਾ ਹੀ ਗਾਉਂਦਾ, ਚੁੱਪ ਕਰ ਰੋਏ ਨਾ ਗਾ ਬੇ ਤੁਰਿਆ ਵੇ, ਤੇਰੇ ਗਾਉਣ ਤੋਂ ਕੀ ਤੁੜਿਆ ਵੇ, ਮਾਂ ਪੰਜਾਬੀ ਬੋਲੀਏ ਕਿਉਂ ਮਿੱਟੀ ਵਿੱਚ ਰੋਲੀ ਵੇ, ਬਈ ਲੋਕੋ ਜਣਾ ਖਣਾ ਹੀ ਗਾਉਂਦਾ, ਜਣਾ ਖਣਾ ਹੀ ਗਾਉਂਦਾ।
ਨਾ ਪੂਰਾ ਬਈ ਕੋਈ ਗਾਇਕ ਅਧੂਰਾ ਬਈ ਕੋਈ ਰਿਆਜ਼ ਨਾ ਪੂਰਾ ਬਈ ਕੋਈ ਗਾਇਕ ਅਧੂਰਾ ਬਈ ਇਹ ਕੁਝ ਪੈਸੇ ਦਿੰਦਾ ਲਾ ਤੇ ਦਿੰਦਾ ਨਵੀਂ ਹੀ ਕੈਸਟ ਕਢਾ ਬਈ ਲੋਕ ਜਣਾ ਖਣਾ ਹੀ ਗਾਉਂਦਾ ਜਣਾ ਖਣਾ ਹੀ ਗਾਉਂਦਾ ਕਾਕਾ ਤੂੰ ਨਾ ਜਾਵੀ ਸਟੂਡੀਓ ਨੂੰ ਸਾਜੀ ਬੜੇ ਗੁੱਸੇ ਚ ਨੇ ਤੇਰਾ ਭੰਨ ਦੇਣਗੇ ਮੂੰਹ ਬਈ ਲੋਕੋ ਜਣਾ ਖਣਾ ਹੀ ਗਾਉਂਦਾ ਜਣਾ ਖਣਾ ਹੀ ਗਾਉਂਦਾ ਮੱਥਾ ਟੇਕਾਂ ਵੇ ਬੇਤੁਰੀਆਂ ਲਾ ਨਾ ਫੇਕਾਂ ਵੇ ਤੈਨੂੰ ਮੱਥਾ ਟੇਕਾਂ ਵੇ ਬੇਤੁਰੀਆਂ ਲਾ ਨਾ ਹੇਕਾਂ ਵੇ ਤੈਨੂੰ ਵਾਸਤਾ ਹੀ ਰੱਬ ਦਾ ਪਿੱਛਾ ਗਾਇਕੀ ਦਾ ਛੱਡ ਜਾ ਬਈ ਲੋਕੋ ਜਣਾ ਖਣਾ ਹੀ ਗਾਉਂਦਾ ਜਣਾ ਖਣਾ ਹੀ ਗਾਉਂਦਾ ਚੁੱਪ ਕਰ ਰੋਏ ਨਾ ਗਾਵੇ ਤੁਰਿਆ ਵੇ ਤੇਰੇ ਗਾਉਣ ਤੋਂ ਕੀ ਤੁੜਿਆ ਵੇ ਮਾਂ ਪੰਜਾਬੀ ਬੋਲੀਏ ਕਿਉਂ ਮਿੱਟੀ ਵਿੱਚ ਰੋਲੀ ਵੇ ਬਈ ਲੋਕੋ ਜਣਾ ਖਣਾ ਹੀ ਗਾਉਂਦਾ ਜਣਾ ਖਣਾ ਹੀ ਗਾਉਂਦਾ ਜਣਾ ਖਣਾ ਹੀ ਗਾਉਂਦਾ ਜਣਾ ਖਣਾ ਹੀ ਗਾਉਂਦਾ
ਉਹਦਾ ਘੁੱਗੀ ਸਾਹਿਬ ਜਿੱਥੇ ਘਟੀਆ ਪੱਧਰ ਦਾ ਗਾਉਣ ਵਾਲੇ ਮਾਂ ਬੋਲੀ ਦੇ ਨਾਲ ਇੰਨਾ ਅਤਿਆਚਾਰ ਕਰਨ ਡਏ ਨੇ ਉੱਥੇ ਕੁਝ ਚੰਗੇ ਗਾਉਣ ਵਾਲਿਆਂ ਨੇ ਪੰਜਾਬੀ ਮਾਂ ਬੋਲੀ ਦਾ ਸਿਰ ਫਖਰ ਨਾਲ ਉੱਚਾ ਵੀ ਕੀਤਾ ਹੈ
ਤੇ ਹੋਰ ਥੋੜੇ ਫਖਰ ਦੀ ਗੱਲ ਕਿ ਅੱਜ ਦੇਸ਼ ਦੇ ਹਰ ਕੋਨੇ 'ਚ ਹਰ ਸੂਬੇ 'ਚ ਸਾਡੇ ਪੰਜਾਬੀ ਗੀਤਾਂ ਨੂੰ ਬੜੇ ਪਿਆਰ ਨਾਲ ਲੋਕ ਸੁਣਦੇ ਇੱਕ ਦਿਨ ਮੈਂ ਆਪਣੇ ਯਾਰ ਪੱਪੂ ਦੀ ਕੈਸਟਾਂ ਵਾਲੀ ਦੁਕਾਨ ਤੇ ਬੈਠਾ
ਅੱਛਾ
ਉੱਥੇ ਇੱਕ ਬਿਹਾਰੀ ਵੀਰ ਸਾਡਾ ਭਈਆ ਉਹ ਆਇਆ ਤੇ ਆ ਕੇ ਉਹਨੂੰ ਆ ਕੇ ਕਹਿੰਦਾ ਪੱਪੂ ਨੂੰ ਬਾਬੂ ਇਹ ਖਾਮਖਾ ਖਾਸਟ ਤੋਂ ਦੇਣਾ ਕਹਿੰਦਾ ਕਿਹੜੀ ਕੈਸਟ ਬਾਬੂ ਕਾ ਨਾਮ ਤਾਂ ਹਮ ਭੁੱਲ ਗਏ ਕਾ ਭਾਉ ਕਾ ਨਾਮ ਆ ਮੋਹਨ ਬਾਰਿਸ਼ ਕਾ ਖਾਸਟ ਆ
ਅੱਛਾ
ਕਹਿੰਦਾ ਮਨਮੋਹਨ ਵਾਰਸ ਦੀਆਂ ਤੇ ਬੜੀਆਂ ਕੈਸਟਾਂ ਨੇ ਤੈਨੂੰ ਕਿਹੜੀ ਚਾਹੀਦੀ ਹੈ ਲੈ ਬਾਬੂ ਕਾ ਨਾਮ ਹਮ ਕਾ ਦਿਮਾਗ ਮੈਂ ਨਹੀਂ ਆ ਰਿਹਾ ਉਹ ਮਾਂ ਗਾਣੇ ਵਾਲੇ ਕੋ ਕੌਨੋ ਸਾਂਸ ਲੈਣਾ ਮੈਂ ਪਰੇਸ਼ਾਨੀ ਹਾਂ
ਅੱਛਾ
ਕਹਿੰਦਾ ਉਹ ਮਿੱਤਰਾਂ ਦਾ ਸਾਹ ਰੁਕਦਾ ਹਾ ਬਾਬੂ ਆ ਮਿੱਤਰਾਂ ਦੀ ਸਾਹ ਰੁਕਦਾ
ਵੈਸੇ ਘੁੱਗੀ ਸਾਹਿਬ ਮੈਨੂੰ ਇਹਨਾਂ ਯੂਪੀ ਬਿਹਾਰ ਦੇ ਭਈਏ ਵੀਰਾਂ ਦੀ ਆ ਰਲੀ ਮਿਲੀ ਹਿੰਦੀ ਪੰਜਾਬੀ ਸੁਣ ਕੇ ਮਜ਼ਾ ਬੜਾ ਆਉਂਦਾ ਜੀ
ਮਜ਼ਾ ਤੇ ਵਾਕਈ ਬਹੁਤ ਆਉਂਦਾ ਇੱਕ ਦਿਨ ਏਦਾਂ ਹੀ ਇੱਕ ਭਈਏ ਭਰਾ ਦੀ ਦਲੇਰੀ ਵੇਖੀ ਨਾ ਮੈਂ ਇੱਕ ਦਿਨ ਇੱਕ ਕੁੜੀ ਨੂੰ ਕਾਲਜੋ ਰਕਸ਼ੇ ਤੇ ਬਿਠਾ ਕੇ ਘਰ ਛੱਡਣ ਜਾ ਰਿਹਾ ਸੀ
ਅੱਛਾ
ਤੇ ਰਕਸ਼ੇ ਦੇ ਪਿੱਛੇ ਸਕੂਟਰ ਲਾ ਕੇ ਇੱਕ ਤੇਰੇ ਵਰਗਾ ਮੁਸ਼ਟੰਡਾ ਕੁੜੀ ਨੂੰ ਛੇੜੀ ਜਾਏ ਹੁਣ ਭਈਆ ਜੀ ਨੂੰ ਗੁੱਸਾ ਚੜ ਗਿਆ ਤੇ ਰਕਸ਼ੇ ਤੋਂ ਉਤਰ ਕੇ ਮੁੰਡੇ ਨੂੰ ਦਬਕੇ ਮਾਰਨ ਲੱਗ ਪਏ ਉਹ ਗੱਲ ਸੋਨਾ ਪੂਤਨੀ ਦੇ ਆ ਸਾਨੂੰ ਭਈਏ ਨਾ ਸਮਝੀ ਤਾਂ 20 ਸਾਲ ਹੋ ਗਏ ਇੱਥੇ ਪੰਜਾਬ ਵਿੱਚ ਰਹਿੰਦੇ ਹੈਗੇ ਰੋਜ਼ ਕੁੜੀ ਲੈ ਕੇ ਜਾਂਦਾ ਰੋਜ਼ ਕੁੜੀ ਛੱਡ ਕੇ ਜਾਂਦਾ ਜਿਹੜਾ ਕੁੜੀ ਛੇੜੂ ਫਟੇ ਚੱਕ ਦਿੰਦੇ ਹੈਗੇ ਤੇ ਇੱਕ ਦਿਨ ਮੈਂ ਵੇਖਾਂ ਸਾਡੇ ਲਾਗੇ 20-25 ਸਾਲ ਤੋਂ ਰਹਿੰਦੀਆਂ ਦੋ ਭਈਏ ਰਾਣੀਆਂ ਆਪੋ ਚ ਲੜਨ ਡਈਆਂ ਸੀ
ਅੱਛਾ
ਉਹ ਰਲੀ ਮਿਲੀ ਪੰਜਾਬੀ ਹਿੰਦੀ ਚ ਲੜਨ ਡਈਆਂ ਸੀ ਕੀ ਕਹਿਣ ਡਈਆਂ ਸੀ ਅਨੀ ਫੁੱਲਵਤੀਆ ਤੂੰ ਸਾਡੇ ਨਾਲ ਕੀ ਮੱਥਾ ਲਾਂਦੀ ਹੈਗੀ ਕੀ ਤਾਂ 3 ਮਹੀਨੇ ਹੈਗੇ ਸੋਨ ਸਿੰਘ ਦਾ ਕਮਰੇ ਦਾ ਕਿਰਾਇਆ ਨਹੀਂ ਦਿੱਤਾ ਹੈਗਾ ਦੂਜੀ ਕਹਿੰਦੀ ਹਾਂ ਅਸੀਂ ਕਮਰੇ ਦਾ ਕਿਰਾਇਆ ਨਹੀਂ ਦਿੱਤਾ ਹੈਗਾ ਤੇਰੇ ਟਿੱਡ ਵਿੱਚ ਅੱਗ ਬਲਦੀ ਹੈਗੀ ਦੂਜੀ ਕਹਿੰਦੀ ਹਾਂ ਮੇਰੇ ਟਿੱਡ ਵਿੱਚ ਅੱਗ ਬਲਦੀ ਤੂੰ ਚਾਹ ਬਣਾਉਣੀ ਹੈਗੀ
ਵੈਸੇ ਘੁੱਗੀ ਸਾਹਿਬ ਮੈਂ ਕਈ ਵਾਰੀ ਵੇਖਿਆ ਕਿ ਆਪਣੇ ਲੋਕ ਇਹਨਾਂ ਪਰਦੇਸੀਆਂ ਨਾਲ ਬੜੀ ਬੇਰੁਖੀ ਨਾਲ ਪੇਸ਼ ਆਉਂਦੇ ਨੇ
ਤੇ ਕੋਈ ਗੱਲ ਨਹੀਂ ਕਈ ਵਾਰੀ ਸ਼ੇਰ ਨੂੰ ਸਵਾ ਸ਼ੇਰ ਫਿਰ ਟੱਕਰ ਹੀ ਜਾਂਦਾ ਨਾ ਇੱਕ ਦਿਨ ਏਦਾਂ ਹੀ ਆਪਣਾ ਇੱਕ ਪੰਜਾਬੀ ਭਰਾ ਇੱਕ ਭਈਏ ਵੀਰ ਨਾਲ ਗਲਤ ਬੋਲਣ ਡਿਆ ਸੀ ਤੇ ਅੱਗੋਂ ਕਹਿੰਦਾ ਐਸਾ ਗਾਲੀ ਕਾਹ ਦੇ ਥੋ ਬਾਬ ਹਾਂ ਹਮਾਰ ਵੀ ਤੁਹਾਰ ਜੈਸਾ ਇੱਜ਼ਤ ਹੈ ਜਰਾ ਪਿਆਰ ਸੇ ਬਾਤ ਕਰੋ ਤੇ ਅੱਗੋਂ ਕਹਿੰਦਾ ਗੱਲ ਸੁਣੋ ਜੇ ਐਡੀ ਇੱਜ਼ਤ ਵਾਲੇ ਸੀ ਤੇ ਬਿਹਾਰ ਚ ਰਹਿਣਾ ਸੀ ਇੱਥੇ ਪੰਜਾਬ ਚ ਅੰਬ ਖਾਣ ਆਏ ਹੋ ਅੱਗੋਂ ਕਹਿੰਦਾ ਤਹੀਆਂ ਕਹਿ ਲਓ ਕੈਨੇਡਾ ਕੇਲਾ ਖਾਣੇ ਜਾ ਸਕਾ
ਆਹੋ ਇੱਜ਼ਤ ਸਾਰਿਆਂ ਦੀ ਬਰਾਬਰ ਹੁੰਦੀ ਹੈ ਨਾ ਘੁੱਗੀ ਸਾਹਿਬ ਜਿੱਦਾਂ ਆਪਣੇ ਲੋਕ ਬਾਲ ਬੱਚਿਆਂ ਦੀ ਖਾਤਰ ਆਪਣਾ ਵਤਨ ਛੱਡ ਕੇ ਵਿਦੇਸ਼ਾਂ 'ਚ ਬੈਠੇ ਆ, ਉਦਾਂ ਇਹ ਵੀ ਬਾਲ ਬੱਚਿਆਂ ਦੀ ਖਾਤਰ ਇੱਧਰ ਆਉਂਦੇ ਨੇ ਰੋਜ਼ੀ ਰੋਟੀ ਦੇ ਲਈ। ਔਲਾਦ ਲਈ ਬੰਦੇ ਨੂੰ ਕੀ ਪਾਪੜ ਵੇਲਣੇ ਪੈਂਦੇ ਆ।
ਆਹੋ ਤੇ ਔਲਾਦ ਭਾਵੇਂ ਅੱਗੋਂ ਪਾਪੜਾਂ ਦਾ ਕੌਡੀ ਮੋਲਣਾ ਪਾ। ਅੱਜ ਕੱਲ੍ਹ ਦੀ ਕਲਯੁਗੀ ਔਲਾਦ ਵੇਖੀ ਦੀ ਏ, ਮੁੰਡਾ ਆਪਣੀ ਵਹੁਟੀ ਤੇ ਆਪਣੇ ਬੱਚੇ ਲੈ ਕੇ ਅੰਦਰ ਏਅਰ ਕੰਡੀਸ਼ਨ ਕਮਰੇ 'ਚ ਸੁੱਤਾ ਹੁੰਦਾ ਤੇ ਬਲਦੀ ਦੁਪਹਿਰੇ ਬੁੱਢਾ ਪਿਓ ਬਾਹਰ ਆਪਣੀ ਮੰਜੀ ਤੋਂ ਖੂੰਡੀ ਨਾਲ ਕੁੱਤੇ ਨੂੰ ਉਠਾਉਣ ਡਿਆ ਹੁੰਦਾ ਤੇ ਕੁੱਤਾ ਵੀ ਅੱਗੋਂ ਘੂਰੀਆਂ ਪਾ ਕੇ ਆਖਣ ਡਿਆ ਹੁੰਦਾ, ਬਹੁਤਾ ਚੌਧਰੀ ਨਾ ਬਣ, ਮੇਰੀ ਤੇ ਤੇਰੀ ਇੱਕੋ ਜਿਹੀ ਨਹੀਂ ਇੱਜ਼ਤ ਇਸ ਘਰ 'ਚ।
ਤੇ ਘੁੱਗੀ ਸਾਹਿਬ, ਕਈ ਨੂੰਹਾਂ ਐਡੀਆਂ ਕਰਖਤ ਹੁੰਦੀਆਂ ਨੇ, ਬੰਦੇ ਨੂੰ ਸ਼ਿਕਾਇਤ ਲਾਉਣਗੀਆਂ ਕਿ ਬਾਪੂ ਜੀ ਸਾਰਾ ਸਾਰਾ ਦਿਨ ਵਿਹਲੇ ਰਹਿੰਦੇ ਨੇ।
ਤੇ ਬੰਦਾ ਪੁੱਛੇ ਵੀ ਭਲੀਏ, ਲੋਕ 90 ਸਾਲਾਂ ਤੋਂ ਉੱਪਰ ਦਾ ਹੋ ਗਿਆ ਬਾਬਾ, ਉਹਨੂੰ ਹੁਣ ਮਿਲਟਰੀ 'ਚ ਭਰਤੀ ਕਰਾ ਦਈਏ।
ਤੇ ਕਈ ਕਹਿਣਗੀਆਂ ਬਾਪੂ ਜੀ ਕੋਲੋਂ ਬੋਹ ਬੜੀ ਆਉਂਦੀ ਏ,
ਤੇ ਹੁਣ ਦੱਸ ਵੀ ਬਾਪੂ ਲਾ ਕੇ ਧੂਫ ਬਾਲ ਕੇ ਰੱਖੀਏ।
ਤੇ ਕਈਆਂ ਨੂੰ ਤਾਂ ਇਤਰਾਜ਼ ਹੁੰਦਾ ਬਈ ਸਾਡਾ ਬਾਬਾ ਬੋਲਦਾ ਬੜਾ ਏ।
ਆਹੋ ਤੁਸੀਂ ਤੇ ਉਡੀਕਣ ਡਏ ਹੋ ਵੀ ਕਦੋਂ ਬਾਬੇ ਦੀ ਬੋਲਤੀ ਬੰਦ ਹੋਵੇ ਤੇ ਸਾਰਾ ਮਾਲ ਸਾਂਭੀਏ। ਸਾਡਾ ਇੱਕ ਤਾਇਆ ਸਰਕਾਰੀ ਮਹਿਕਮੇ ਚੋਂ ਰਿਟਾਇਰ ਹੋਇਆ, ਰਿਟਾਇਰ ਕਾਹਦਾ ਹੋਇਆ, ਵਿਚਾਰੇ ਨੂੰ ਵਖਤ ਹੀ ਪੈ ਗਿਆ। ਇੱਕ ਨੂੰ ਆਉਂਦੀ ਆ ਕੇ ਕਹਿੰਦੀ ਪਾਪਾ ਜੀ ਹਲਦੀ ਤੇ ਲਿਆ ਦਿਓ, ਦੂਜੀ ਕਹੇਗੀ ਪਾਪਾ ਜੀ ਸੂਨ ਦੀ ਦੁਕਾਨ ਤੋਂ ਵੇਸਣ ਤੇ ਫੜਿਓ, ਹਾਂ ਤੀਜੀ ਕਹੇਗੀ ਪਾਪਾ ਜੀ ਆ ਕਾਕਾ ਚੁੱਕਿਓ ਜਰਾ ਕ, ਕੋਈ ਮੁੰਡਾ ਆ ਕੇ ਕਹੇਗਾ ਬਾਪੂ ਜੀ ਕੱਪੜੇ ਤੇ ਪ੍ਰੈਸ ਕਰਾ ਕੇ ਲਿਆ ਦੋ, ਨੂੰ ਜਾ ਕੇ ਕਹੇਗਾ ਡੈਡੀ ਜੀ ਆ ਬਿਜਲੀ ਦਾ ਬਿੱਲ ਹੀ ਜਮ੍ਹਾਂ ਕਰਾਇਓ। ਇੱਕ ਦਿਨ ਸਾਡਾ ਤਾਇਆ ਦੁਖੀ ਹੋ ਕੇ ਕਹਿੰਦਾ ਯਾਰ ਮੈਨੂੰ ਤੇ ਸਮਝ ਨਹੀਂ ਆਉਣ ਡਈ ਵੀ ਮੈਂ ਤੁਹਾਡਾ ਫਾਦਰ ਹਾਂ ਕਿ ਬਹਾਦਰ ਹਾਂ।
ਦਰਅਸਲ ਘੁੱਗੀ ਸਾਹਿਬ, ਇਹ ਬਜ਼ੁਰਗਾਂ ਦੀ ਉਮਰ ਫਿਰ ਐਸੀ ਹੁੰਦੀ ਏ ਕਿ ਇਸ ਉਮਰ 'ਚ ਹਰ ਬਜ਼ੁਰਗ ਇਹੀ ਚਾਹੁੰਦਾ ਕਿ ਉਹਨੂੰ ਘਰ 'ਚੋਂ ਪਿਆਰ ਇੱਜ਼ਤ ਤੇ ਆਰਾਮ ਮਿਲੇ।
ਪਰ ਕਈ ਮਤਲਬ ਪ੍ਰਸਤ ਬੱਚੇ ਇਹਨਾਂ ਗੱਲਾਂ ਦਾ ਜ਼ਰਾ ਵੀ ਖਿਆਲ ਨਹੀਂ ਰੱਖਦੇ। ਆਪਣੇ ਪਿੰਡ ਵਾਲਾ ਬਚੇਤਰ ਸਿੰਘ ਨੀ, ਉਹਦਾ ਕਿੱਸਾ ਯਾਦ ਹੀ।
ਹਾਂਜੀ,
ਇੱਕ ਦਿਨ ਆਪਣੇ ਮੁੰਡੇ ਨੂੰ ਕਹਿੰਦਾ ਪੁੱਤਰ ਮੇਰੀ ਉਮਰ ਵਡੇਰੀ ਹੋ ਗਈ ਹੈ ਕਾਕਾ, ਮੇਰੇ ਕੋਲ ਹੁਣ ਕੰਮ ਨਹੀਂ ਹੁੰਦਾ, ਮੈਨੂੰ ਕੰਮਾਂ ਕਾਰਾਂ ਤੋਂ ਛੁੱਟੀ ਦੇ।
ਅੱਛਾ।
ਤੇ ਮੁੰਡਾ ਅੱਗੋਂ ਫਰਾਖ ਦਿਲੀ ਨਾਲ ਕਹਿੰਦਾ ਇਹ ਕਿਹੜੀ ਗੱਲ ਹੈ ਬਾਪੂ, ਲੈ ਫਿਰ ਅੱਜ ਤੋਂ ਬਾਅਦ ਤੈਨੂੰ ਕੋਈ ਕੰਮ ਨਹੀਂ ਕਹਿਣਾ, ਅੱਜ ਤੋਂ ਬਾਅਦ ਤੂੰ ਮੌਜੀ ਠਾਕਰ, ਮੌਜਾਂ ਲੈ ਕੇ। ਅਗਲੇ ਦਿਨ ਸਵੇਰੇ ਉੱਠਦਿਆਂ ਕਹਿੰਦਾ ਬਾਪੂ ਮੈਂ ਚੱਲਿਆ ਖੇਤ ਨੂੰ, ਡੰਗਰ ਛਾਵੇਂ ਬੰਨ ਕੇ ਗਤਾਵਾ ਕਰਦਾ ਤੇ ਫੇਰ ਤੂੰ ਮੌਜੀ ਠਾਕਰ, ਬਸ ਮੌਜਾਂ ਲੈ ਕੇ ਜਾਣ ਲੱਗਾ। ਫੇਰ ਕਹਿ ਗਿਆ ਡੰਗਰਾਂ ਨੂੰ ਨਵਾ ਕੇ ਦੁਪਹਿਰੀ ਮੇਰੇ ਲਈ ਰੋਟੀ ਲੈ ਆਵੀਂ ਖੇਤ, ਫੇਰ ਤੂੰ ਮੌਜੀ ਠਾਕਰ, ਮੌਜਾਂ ਲੈ ਕੇ। ਬਾਪੂ ਮਰ ਗਿਆ ਵਿਚਾਰਾ, ਡੰਗਰਾਂ ਨੂੰ ਛਾਵੇਂ ਬੰਨ, ਡੰਗਰਾਂ ਨੂੰ ਗਤਾਵਾ ਕਰ, ਡੰਗਰ ਨਵਾ, ਦੁਪਹਿਰ ਹੋ ਗਈ।
ਅੱਛਾ।
ਉਤੋਂ ਰੋਟੀ ਲੈ ਕੇ ਖੇਤ ਵੱਲ ਤੁਰ ਪਿਆ ਵਿਚਾਰਾ, ਤੇ ਖੇਤ ਜਾ ਕੇ ਮੁੰਡਾ ਕਹਿੰਦਾ ਬਾਪੂ ਜਦ ਤੱਕ ਮੈਂ ਰੋਟੀ ਖਾਣਾ ਬਲਦ ਖੜੇ ਕਿਉਂ ਕਰਨੇ ਆ, ਤੂੰ ਏਦਾਂ ਕਰ ਦੋ ਸਿਆੜ ਤੂੰ ਕੱਢ ਲੈ, ਫੇਰ ਤੂੰ ਮੌਜੀ ਠਾਕਰ, ਮੌਜਾਂ ਲੈ ਕੇ। ਦੁਖੀ ਹੋਇਆ ਬਾਪੂ ਵਿਚਾਰਾ, ਹਲ ਫੜ ਕੇ ਹਲ ਵਾਹੁਣ ਲੱਗ ਪਿਆ, ਮੁੰਡਾ ਰੋਟੀ ਖਾ ਕੇ ਸੌ ਗਿਆ। ਸ਼ਾਮ ਤੱਕ ਵਿਚਾਰਾ ਬਾਪੂ ਕੱਲਾ ਹੀ ਹਲ ਵਾਹੁੰਦਾ ਰਿਹਾ। ਸ਼ਾਮ ਨੂੰ ਜਦੋਂ ਮੁੰਡਾ ਉੱਠਿਆ ਤੇ ਉੱਠ ਕੇ ਕਹਿੰਦਾ ਬਾਪੂ ਲਿਆ ਹਲ ਮੈਨੂੰ ਫੜਾ ਤੇ ਤੂੰ ਇੱਥੋਂ ਪੱਠੇ ਵੱਢ ਕੇ ਲੈ ਜਾ ਘਰ, ਜਾ ਕੇ ਕੁਦਰ ਕੇ ਡੰਗਰਾਂ ਨੂੰ ਪਾ ਦੇ, ਫੇਰ ਤੂੰ ਮੌਜੀ ਠਾਕਰ, ਮੌਜਾਂ ਲੈ ਕੇ। ਗੁੱਸੇ ਦਾ ਭਰਿਆ ਪੀਤਾ ਬਾਪੂ ਬੜੇ ਦੁਖੀ ਜੇ ਮਨ ਨਾਲ ਪੱਠੇ ਵੱਢੇ, ਪੱਠਿਆਂ ਦੀ ਪੰਡ ਸਿਰ ਤੇ ਰੱਖੀ ਤੁਰ ਪਿਆ। ਹੁਣ ਸਾਰੇ ਦਿਨ ਦਾ ਥੱਕਿਆ ਸੀ, ਤੁਰੇ ਜਾਂਦੇ ਦਾ ਪੈਰ ਥਿੜਕ ਗਿਆ ਬਾਪੂ ਥੱਲੇ ਦੇ ਪੰਡ ਉੱਤੇ। ਹੁਣ ਬਜ਼ੁਰਗ ਸਰੀਰ ਸੀ, ਪੰਡ ਥੱਲਿਓਂ ਨਿਕਲਿਆ ਨਾ ਗਿਆ। ਉਧਰੋਂ ਮੁੰਡਾ ਜਦੋਂ ਖੇਤੋਂ ਵਿਹਲਾ ਹੋ ਕੇ ਘਰ ਨੂੰ ਤੁਰਿਆ, ਹਨੇਰੇ 'ਚ ਉਹਨੇ ਪੰਡ ਥੱਲਿਓਂ ਦੋ ਪੈਰ ਜੇ ਨਿਕਲੇ ਵੇਖੇ।
ਅੱਛਾ।
ਤੇ ਫਿਰ ਉਤੋਂ ਹੀ ਪੁੱਛਦਾ ਕਹਿੰਦਾ ਓਏ ਆਹ ਕਿਹੜਾ ਉਹ ਪੰਡ ਥੱਲੇ ਪਿਆ? ਤੇ ਬਾਪੂ ਫਿਰ ਸੜਿਆ ਬਲਿਆ ਪੰਡ ਥੱਲਿਓਂ ਹੀ ਬੋਲਿਆ, ਕਹਿੰਦਾ ਪੰਡ ਚਾਖੇ ਵੇਖ ਤੇਰੀ ਬੇਬੇ ਦਾ ਖਸਮ ਪਿਆ ਆਈ, ਮੌਜੀ ਠਾਕਰ ਮੌਜਾਂ ਲੈਣ ਡਿਆ ਕੇ।
ਵੈਸੇ ਘੁੱਗੀ ਸਾਹਿਬ, ਇਹ ਤਾਂ ਤੁਸੀਂ ਇੱਕ ਛੋਟਾ ਜਿਹਾ ਕਿੱਸਾ ਸੁਣਾਇਆ, ਕਈ ਥਾਵਾਂ ਤੇ ਤਾਂ ਏਦੋਂ ਵੀ ਜ਼ਿਆਦਾ ਬੇੜਾ ਗਰਕ ਆ। ਜੇ
ਜਿੱਦਾਂ ਕੱਲ ਮੈਂ ਅਖਬਾਰ 'ਚ ਇੱਕ ਖਬਰ ਪੜ੍ਹੀ,
ਅੱਜ ਮੈਂ ਕਿਸ ਬਾਰ ਵਿੱਚ ਪੜਿਆ, ਪੁੱਤਰ ਪਿਓ ਨਾਲ ਲੜਿਆ, ਕਿਸ ਬਾਰ ਵਿੱਚ ਛਪਿਆ, ਅੱਜ ਮੈਂ ਕਿਸ ਬਾਰ ਵਿੱਚ ਪੜਿਆ, ਉਸਨੇ ਬੇਸ਼ਰਮੀ ਦੀ ਧਰਤੀ ਕਮਾਲ ਜੀਓ, ਉਸਨੇ ਬੇਸ਼ਰਮੀ ਦੀ ਧਰਤੀ ਕਮਾਲ ਜੀ, ਪਿਓ ਦੇ ਧੌਲਿਆਂ ਦਾ ਕੀਤਾ ਨਾ ਖਿਆਲ ਸੀ, ਹੋਇਆ ਪਿਓ ਨਾ ਹੱਥੋਂ ਪਾਈ ਉਹਦੀ ਪੱਗ ਵੀ ਸਿਲਾਈ ਪਿਓ ਡਰ ਕੇ ਕੁੱਠੇ ਤੇ ਜਾ ਚੜਿਆ ਮੈਂ ਕੀ ਤਬਾਰ ਵਿੱਚ ਪੜਿਆ ਅੱਜ ਆ ਕੀ ਤਬਾਰ ਵਿੱਚ ਛਪਿਆ ਪੁੱਤਰ ਪਿਓ ਨਾਲ ਲੜਿਆ ਆ ਕੀ ਤਬਾਰ ਵਿੱਚ ਛਪਿਆ
ਬਚਾ ਲੋ ਲੋਕੋ ਮਾਰ ਦੇ ਲੱਗਾ ਜੇ ਕਲਯੁਗੀ ਹਾਏ ਓਏ ਮੈਂ ਮਰ ਗਿਆ ਓਏ
ਬਾਪੂ ਰੋਵੇ ਪੁੱਤ ਦੀ ਤਾਂ ਮਾਰੀ ਗਈ ਮੱਤ ਜੀ ਮਾਰ ਮਾਰ ਡਾਂਗਾ ਮੇਰੀ ਤੋੜ ਦਿੱਤੀ ਲੱਤ ਜੀ ਬਾਪੂ ਰੋਵੇ ਪੁੱਤ ਦੀ ਤਾਂ ਮਾਰੀ ਗਈ ਮੱਤ ਜੀ ਮਾਰ ਮਾਰ ਡਾਂਗਾ ਮੇਰੀ ਤੋੜ ਦਿੱਤੀ ਲੱਤ ਜੀ ਇਹਨੇ ਹੱਥ ਬੜੀ ਚੁੱਕੀ ਮਾਰੀ ਨਾਤਾਂ ਉੱਤੇ ਮੁੱਕੀ ਨਾਲੇ ਬੱਕੀ ਚਿੱਤ ਸੁਣ ਮੇਰੇ ਜੜਿਆ ਮੈਂ ਕੀ ਅਖਬਾਰ ਵਿੱਚ ਪੜਿਆ ਅੱਜ ਮੈਂ ਕੀ ਅਖਬਾਰ ਵਿੱਚ ਪੜਿਆ ਪੁੱਤਰ ਪਿਓ ਨਾਲ ਲੜਿਆ ਕੀ ਅਖਬਾਰ ਵਿੱਚ ਛਪਿਆ
ਤੈਨੂੰ ਜੰਮ ਕੇ ਮੈਂ ਕਿਹੜੀ ਗਲਤੀ ਕਰ ਬੈਠਾ ਉਹ ਕਾਹਦਾ ਬਦਲਾ ਲੈਣ ਡਿਆ
ਬਾਪੂ ਕਹਿੰਦਾ ਕਿੰਨੇ ਦੇ ਸ਼ਗਨ ਮਨਾਏ ਸੀ ਬਾਪੂ ਕਹਿੰਦਾ ਕਿੰਨੇ ਦੇ ਸ਼ਗਨ ਮਨਾਏ ਸੀ ਜੰਮਿਆ ਸੀ ਜਦੋਂ ਇਹ ਮੈਂ ਖੁਸਰੇ ਨਚਾਏ ਸੀ ਜਿਹਦੇ ਲੱਡੂ ਸੀ ਮੈਂ ਵੰਡੇ ਅੱਜ ਮਾਰਦਾ ਏ ਡੰਡੇ ਨਾਲ ਬੋਲਦਾ ਮੇਰੇ ਨਾਲ ਖੜਿਆ ਮੈਂ ਕੀ ਅਖਬਾਰ ਵਿੱਚ ਪੜਿਆ ਅੱਜ ਮੈਂ ਕੀ ਅਖਬਾਰ ਵਿੱਚ ਪੜਿਆ ਪੁੱਤਰ ਪਿਓ ਨਾਲ ਲੜਿਆ ਕੀ ਅਖਬਾਰ ਵਿੱਚ ਛਪਿਆ ਅੱਜ ਮੈਂ ਕੀ ਅਖਬਾਰ ਵਿੱਚ ਪੜਿਆ
ਵੈਸੇ ਇਸ ਗੱਲੋਂ ਬਾਹਰਲੇ ਮੁਲਕ ਚੰਗੇ ਨਹੀਂ ਘੁੱਗੀ ਸਾਹਿਬ ਉੱਥੇ ਸਰਕਾਰ ਬਜ਼ੁਰਗਾਂ ਦਾ ਖਿਆਲ ਰੱਖਦੀ ਏ ਕੋਈ ਬਜ਼ੁਰਗ ਬਿਮਾਰ ਹੋ ਜਾਏ ਉਹਨੂੰ ਬੱਚਿਆਂ ਦੇ ਆਸਰੇ ਨਹੀਂ ਛੱਡਿਆ ਜਾਂਦਾ ਬਲਕਿ ਸਰਕਾਰ ਵੱਲੋਂ ਇੱਕ ਨਰਸ ਮਿਲ ਜਾਂਦੀ ਏ
ਓ ਬਾਬਾ ਇਹ ਕਾਨੂੰਨ ਕਿਤੇ ਆਪਣੇ ਮੁਲਕ 'ਚ ਨਾ ਲਾਗੂ ਹੋ ਜੇ
ਕਿਉਂ
ਨਹੀਂ ਤੇ ਆਪਣੇ ਤੇ 90% ਹੀ ਬਾਬੇ ਬਿਮਾਰ ਹੀ ਰਿਹਾ ਕਰਨੇ ਹੀ ਕਿਸੇ ਬਾਬੇ ਨੇ ਅਰਜੀ ਦੇਣੀ ਏ ਨਰਸਾਂ ਦੋ ਹੀ ਘੱਲਿਓ ਮੈਂ ਕਾਫੀ ਬਿਮਾਰ ਹਾਂ ਤੇ ਕਿਸੇ ਨੇ ਕਹਿਣਾ ਉਹ ਤਿੰਨ ਕੱਠੀਆਂ ਹੀ ਘੱਲ ਦੋ ਮੈਂ ਮਾਰੀ ਚੱਲਿਆ
ਨਾਲੇ ਘੁੱਗੀ ਸਾਹਿਬ ਬਾਹਰਲੇ ਮੁਲਕਾਂ 'ਚ ਜਿਹੜਾ ਬੰਦਾ 70 ਸਾਲ ਤੋਂ ਉੱਤੇ ਹੋ ਜਾਏ ਉਹਨੂੰ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਏ ਸਾਡੇ ਮੁਲਕ 'ਚ ਵੀ ਜਿਹੜਾ ਬੰਦਾ 70 ਸਾਲ ਤੋਂ ਉੱਤੇ ਹੋ ਜਾਏ ਉਹਨੂੰ ਪੈਨਸ਼ਨ ਨਹੀਂ ਮਿਲਣੀ ਚਾਹੀਦੀ
ਵੇਖ ਵੀ ਮਿਲਣੀ ਵੀ ਚਾਹੀਦੀ ਏ ਤੇ ਨਹੀਂ ਵੀ ਮਿਲਣੀ ਚਾਹੀਦੀ
ਉਹ ਕਿੱਦਾਂ
ਕਿਉਂਕਿ ਆਪਣੇ ਇਸ ਮੁਲਕ ਵਿੱਚ ਜਿੱਦਾਂ ਦਾ ਪ੍ਰਦੂਸ਼ਣ ਫੈਲਿਆ ਹੋਇਆ ਜਿੱਦਾਂ ਦੇ ਵਾਤਾਵਰਨ 'ਚ ਅਸੀਂ ਰਹਿਣ ਡਏ ਆ ਜਿੱਦਾਂ ਦਾ ਮਿਲਾਵਟੀ ਅਸੀਂ ਰਾਸ਼ਨ ਖਾਣ ਡਏ ਆ ਜਿੱਦਾਂ ਦੇ ਮਾਹੌਲ 'ਚ ਜੀਣ ਡਏ ਆ ਉਹ ਇੱਥੇ ਵੀ ਜਿਹੜਾ ਇਸ ਮਾਹੌਲ 'ਚ 70 ਸਾਲ ਤੋਂ ਉੱਪਰ ਟੱਪ ਜੇ ਉਹਨੂੰ ਪੈਨਸ਼ਨ ਨਹੀਂ ਉਹਨੂੰ ਇਨਾਮ ਮਿਲਣਾ ਚਾਹੀਦਾ ਤੇ ਪੈਨਸ਼ਨ ਮਿਲਣੀ ਤਾਂ ਚਾਹੀਦੀ ਹੈ ਮੈਂ ਕਹਿਣ ਡਿਆ ਕਿਉਂਕਿ ਸਾਡੇ ਜਿਹੜੇ ਅੱਜ ਕਰੋੜਾਂ ਦੀ ਤਾਦਾਦ 'ਚ ਬੇਰੁਜ਼ਗਾਰ ਰੁਲਦੇ ਫਿਰਦੇ ਆ ਉਹ 70 ਸਾਲ ਤੋਂ ਉੱਪਰਲੀ ਉਮਰ 'ਚ ਜਾ ਕੇ ਤੇ ਫਿਰ ਕਹਿ ਸਕਦੇ ਆ ਕਿ ਨਹੀਂ ਵੀ ਅਸੀਂ ਅੱਜ ਆਪਣੇ ਪੈਰਾਂ ਤੇ ਖੜੇ ਹੋਏ ਆ